40 साल तो वध दा तजुर्बा कुलदीप हितकियार पुरशा महिलावां अते बच्चियां दीआं हर तरह दीआं छोटियां तो लैके गंभीर बीमारियां दे इलाज विच माहिर होम्योपैथ आफ कैनेडा दे कॉलेज नाल रजिस्टर्ड होम्योपैथ एंजाइटी डिप्रेशन तो लैके थायराइड माइग्रेन मेनोपॉज वालां दा चढ़ना भार वधना या घटना अस्थमा एपिलेप्सी आर्थराइटिस हाई ब्लड प्रेशर या फिर एक्ने दी समस्या हर बीमारी दा इलाज हफ्ते दे 7 दिन खुला कॉल कुलदीप हितकियार 6478180055
ओ बाबे बड़ा सोहना घर तैयार करवाया लगदा चंगा पैसा लाया ही
भाई मैं ता घर रेनोवेट करवाया संधू रेनोवेशन तो भाई सिमरजीत संधूणा तो
अच्छा और की काम करदे पड़ा है
होम रेनोवेशन तो अलावा कस्टम बाथ किचन वर्क जा फिर तुसी लीगल बेसमेंट तैयार करवानी है इना दे नाल संपर्क कीता जा सकदा है
ते नंबर ते दे दे
4739950111 इस तो अलावा कंक्रीट वाला ड्राइववे तुसी बनाना समर दे विच बुकिंग शुरू है फ्री कोटेशन दे लई आज ही तुसी कॉल करो सिमरजीत संधू 4379950111 ते कॉल कीती जा सकदी आ
ਬੜਾ ਟਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ ਕੀ ਜੱਛਾ ਯਾਰ ਐਡੇ ਪੈਸੇ ਕੋਈ ਜੇ ਪਤਾ ਨਹੀਂ ਯਾਰ ਕਿੱਦਾਂ ਜਿਆਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFS ਵਿੱਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੈਨੂੰ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 4162714877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 4162748477
ਸਵੇਰੇ ਜਾਗ ਅੜ ਆਲਸ ਨੀਂਦ ਤਿਆਗ ਊੜਾ ਉੱਠ ਸਵੇਰੇ ਜਾਗ ਅੜ ਆਲਸ ਨੀਂਦ ਤਿਆਗ ਈੜ ਕਰ ਇਸ਼ਨਾਨ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਆਹ ਹੱਥ ਚ ਗੁਟਕਾ ਲੈ ਕੇ ਖੱਖਾ ਕਰ ਲੈ ਪਾਠ ਤੂੰ ਬਹਿ ਕੇ ਖੱਖਾ ਖੁਸ਼ੀ ਖੁਸ਼ੀ ਪੜ ਬਾਣੀ ਗੱਗਾ ਗਿਆਨ ਬਾਣ ਹੋ ਪ੍ਰਾਣੀ ਗੱਗਾ ਘਰ ਵਿੱਚ ਹੀ ਨਾ ਬਹਿ ਜੀ ਭੰਗੇ ਵਾਂਗ ਨਾ ਖਾਲੀ ਰਹਿ ਜੀ ਛੱਛਾ ਚੱਲ ਤੂੰ ਗੁਰਦੁਆਰੇ ਛੱਛਾ ਛੱਡ ਦੇ ਔਗੁਣ ਸਾਰੇ ਜੱਜਾ ਜਗਤ ਗੁਰੂ ਨੂੰ ਵੇਖ ਚੱਜਾ ਚੁੱਕੇ ਮੱਥਾ ਟੇਕ ਜਈਆ ਆਣੀ ਆਣ ਪਿਆਰਾ ਟੈਂਕਾ ਟੁੱਟੀ ਗੰਢਣ ਹਾਰਾ ਠੋਕਰ ਨਾ ਤੂੰ ਖਾਵੀ ਡੱਡਾ ਡੋਲ ਨਾ ਕਿਧਰੇ ਜਾਣੀ ਡੱਡਾ ਟੱਕੇ ਪਰਦੇ ਤੇਰੇ ਨਾਣਾ ਜਾਣੀ ਚਾਰ ਚੁਫੇਰੇ ਤੱਤਾ ਤਿਆਗ ਤੂੰ ਮੇਰੀ ਮੇਰੀ ਥੱਤਾ ਥੋੜੀ ਜ਼ਿੰਦਗੀ ਤੇਰੀ ਦੱਦਾ ਦਿਲ ਨਾ ਕਿਸੇ ਦਾ ਦੁਖਾਵੀ ਤੱਦਾ ਧਿਆਨ ਨਾਮ ਵਿੱਚ ਲਾਵੀ ਨੰਨਾ ਨਿੰਦਿਆ ਚੁਗਲੀ ਛੱਡ ਦੇ ਪਾਪਾ ਪਾਪ ਦਿਲੋਂ ਤੂੰ ਕੱਢ ਦੇ ਪਾਪਾ ਫਿਰ ਨੀ ਇੱਥੇ ਆਉਣਾ ਬਾਬਾ ਬਾਦ ਚ ਪਊ ਪਛਤਾਉਣਾ ਬਾਬਾ ਪਲਾ ਸਰਬਤ ਦਾ ਲੋਚੀ ਮੰਮਾ ਮਾੜਾ ਕਦੇ ਨਾ ਸੋਚੀ ਜਈਆ ਯਾਦ ਮੌਤ ਨੂੰ ਰੱਖੀ ਪਿਆਰਾ ਰੱਬ ਵਸਾ ਲੈ ਅੱਖੀ ਲੱਲਾ ਲੱਗ ਜਾ ਗੁਰਾਂ ਦੇ ਲੜ ਤੂੰ ਵਾਵਾ ਵਿਦਿਆ ਰਜ ਰਜ ਪੜ ਤੂੰ ਰਾੜਾ ਰਾੜ ਨਾ ਰੱਖੀ ਕੋਈ ਸਭ ਦੇ ਅੰਦਰ ਮਾਲਿਕ ਸੋਈ ਪੜ੍ਹ ਲਿਖ ਬੋਲ ਪੰਜਾਬੀ ਵੀਰਾਂ ਕਿਉਂ ਪੈਰਾਂ ਵਿੱਚ ਰੋਲੇ ਹੀਰਾ ਮਾਂ ਬੋਲੀ ਜੋ ਭੁੱਲ ਜਾਣਗੇ ਕੱਖਾਂ ਵਾਂਗੂ ਰੁਲ ਜਾਣਗੇ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ
CWC ਇਮੀਗ੍ਰੇਸ਼ਨ
905-670-4444
670-44-44 CWC ਇਮੀਗ੍ਰੇਸ਼ਨ आपको आपके अपनों से मिलाए
बंगला मोटर कार दिला दे एक नहीं तो चार दिला दे
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
लाइसेंस नंबर
10394
ਛਣ ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ ਕਸਟਮਾਈਜ਼ ਹਾਰ ਪੈਂਡੈਂਟ ਰਿੰਗ ਸ਼ਾਪਾਂ ਛੱਲੇ ਵਾਲੀਆਂ ਬਣਾਉਣੀਆਂ ਨੇ ਡੁਬਈ ਜਵੈਲਰਸ ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ ਬੱਚਿਆਂ ਦੇ ਕੰਨ ਬਣਾਉਣੇ ਹਨ ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ ਰਾਸ਼ੀ ਦੇ ਨਾਗ ਲੈਣੇ ਨੇ ਡੁਬਈ ਜਵੈਲਰਸ ਡੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼ 416-465-1200 416-465-1200 ਤੇ ਸੰਪਰਕ ਕਰੋ
ਪ੍ਰੋਗਰਾਮ ਖਾਲਸਾ ਸੁਭਾ 8 ਤੋਂ ਲੈ ਕੇ 10 ਵਜੇ ਤੱਕ ਸੈਕੰਡ ਆਵਰ ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਔਰ ਸਾਡੇ ਇਸ ਪ੍ਰੋਗਰਾਮ ਨੂੰ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਸਪਾਂਸਰ ਕਰ ਰਹੇ ਨੇ 647-818-0055 ਉਹਨਾਂ ਦਾ ਨੰਬਰ ਹੈ ਸ਼ਾਨ ਜੀ ਦਾ ਨੰਬਰ ਸੈਲ ਐਂਡ ਫਿਕਸ ਤੋਂ 905-790-99-99 CWC ਇਮੀਗ੍ਰੇਸ਼ਨ 905-670-4444 ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100 416-502-3100 ਜਸਵੀਰ ਹੁੰਦਲ 416-502-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ 416-749-9596 416-749-9596 ਤੁਸੀਂ ਆਪਣੀ ਗੱਡੀਆਂ ਦਾ ਬਾਡੀ ਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਟੁੱਟ ਭੱਜ ਹੋਊਗੀ ਗੱਡੀ ਦੀ ਪੇਂਟ ਕਰਾਉਣਾ ਗੱਡੀ ਨੂੰ ਤਾਂ ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਮਨਿੰਦਰ ਚੀਮਾ ਤੁਹਾਡੀ ਸੇਵਾ 'ਚ ਹਾਜ਼ਰ ਨੇ 416-749-9596 416-749-9596 ਅਤੇ ਹਰੀਸ਼ ਵਰਮਾ ਜੀ ਆਯੁਰਵੈਦਿਕ ਰਾਹੀਂ ਤੁਹਾਡਾ ਇਲਾਜ ਕਰਦੇ ਨੇ 416-804-1500 ਹਰੀਸ਼ ਵਰਮਾ ਜੀ ਦਾ ਨੰਬਰ ਹੈ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501 ਟਰੱਕ ਟ੍ਰੇਲਰ ਲਈ ਲੋਨ ਵਾਸਤੇ ਜਾਂ ਫਿਰ ਕਿਸੇ ਹੋਰ ਫਾਈਨੈਂਸ਼ੀਅਲ ਸਰਵਿਸਿਜ਼ ਵਾਸਤੇ ਪਲੈਨਟ ਫਾਈਨੈਂਸ਼ੀਅਲ ਤੁਹਾਡੀ ਸੇਵਾ 'ਚ ਹਾਜ਼ਰ ਹੈ 647-409-7501 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਆਓ ਇਸ ਸਮੇਂ ਰਵੀ ਜੀ ਪਟਿਆਲੇ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਬਹੁਤ ਧੰਨਵਾਦ ਗਰੇਵਾਲ ਸਾਹਿਬ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਔਰ ਅੱਜ ਪੰਜਾਬੀ ਦਿਵਸ ਦੀਆਂ ਆਪ ਸਭ ਨੂੰ ਮੁਬਾਰਕਾਂ ਜੀ
ਰਵੀ ਜੀ, ਮੈਂ ਪਹਿਲਾਂ ਗੱਲ ਕਰ ਚੁੱਕੇ ਹਾਂ ਪੰਜਾਬੀ ਦਿਵਸ ਦੇ ਨਾਲ ਨਾਲ ਅੱਜ ਜਿਹੜਾ ਇੰਟਰਨੈਸ਼ਨਲ ਲੈਂਗੁਏਜ ਡੇ ਹੈ ਉਹ ਮਨਾਇਆ ਜਾ ਰਿਹਾ ਦੁਨੀਆ ਭਰ ਦੇ ਉੱਤੇ। ਸੋ ਇਹਦਾ ਜਿਹੜਾ ਸੰਬੰਧ ਹੈ ਉਹ ਆਪਾਂ ਜ਼ਿਆਦਾ ਈਸਟ ਪਾਕਿਸਤਾਨ ਦੇ ਨਾਲ ਇਸਦਾ ਸੰਬੰਧ ਆ ਜਿਹੜਾ ਉਹ ਜੁੜਿਆ ਹੋਇਆ, ਉਦੋਂ ਈਸਟ ਪਾਕਿਸਤਾਨ ਸੀ ਅਤੇ ਹੁਣ ਬੰਗਲਾਦੇਸ਼ ਆ ਉਹ। ਸੋ ਬੰਗਲਾਦੇਸ਼ ਦੇ ਵਿੱਚ ਅੱਜ ਦੇ ਦਿਨ 1952 ਨੂੰ ਇੱਕ ਬੜਾ ਵੱਡਾ ਵਿਦਰੋਹ ਹੋਇਆ ਸੀ ਕਿਉਂਕਿ ਉੱਥੇ ਉਹਨਾਂ ਦੇ ਉੱਤੇ ਉਰਦੂ ਲੈਂਗੁਏਜ ਥੋਪੀ ਜਾ ਰਹੀ ਸੀ, ਉਹ ਆਪਣੀ ਭਾਸ਼ਾ ਨੂੰ ਬਚਾਉਣ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ। ਉਸ ਤੋਂ ਬਾਅਦ ਇੱਥੇ ਕੈਨੇਡਾ ਦੇ ਵਿੱਚ ਕੁਝ ਲੋਕ ਆਏ ਅਤੇ ਬੰਗਲਾਦੇਸ਼ ਦੇ, ਅਤੇ ਉਹਨਾਂ ਨੇ ਯੂਨੈਸਕੋ ਦੇ ਸਾਹਮਣੇ ਇਹ ਮੰਗ ਪੱਤਰ ਉਠਾਈ ਅਤੇ ਇਸ ਤਰ੍ਹਾਂ ਇਹ ਮੁਹਿੰਮ ਉਹਨਾਂ ਦੀ ਦੁਨੀਆ ਲੈਵਲ 'ਤੇ ਫੈਲੀ ਅਤੇ ਯੂਨੈਸਕੋ ਨੇ ਅੱਜ ਦੇ ਦਿਨ ਨੂੰ ਇੰਟਰਨੈਸ਼ਨਲ ਲੈਂਗੁਏਜ ਡੇ ਹੈ ਉਹ ਤੈਅ ਕਰ ਦਿੱਤਾ ਅਤੇ ਇਸ ਦੇ ਤਹਿਤ ਹੀ ਅੱਜ ਹਰ ਕੋਈ ਭਾਸ਼ਾ ਵਾਲਾ ਆਪਣੀ ਲੈਂਗੁਏਜ ਦਾ ਦਿਨ ਸਮਝ ਰਿਹਾ ਵਾ ਅਤੇ ਨਾਲ ਦੀ ਨਾਲ ਜੋ 1952 'ਚ ਬੰਗਲਾਦੇਸ਼ ਦੇ ਵਿੱਚ ਹੋਇਆ ਉਸ ਨੂੰ ਵੀ ਯਾਦ ਕਰ ਰਿਹਾ ਕਿ ਆਪਣੀ ਭਾਸ਼ਾ ਨੂੰ ਬਚਾਉਣ ਦੇ ਲਈ ਜੋ ਕੁਰਬਾਨੀਆਂ ਕੀਤੀਆਂ ਗਈਆਂ। ਰਵੀ ਜੀ, ਜੇ ਕਿਤੇ ਅਜਿਹਾ ਉਦੋਂ ਹੁੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਿਆ ਅਤੇ ਅੰਗਰੇਜ਼ ਨੇ ਆ ਕੇ ਕਬਜ਼ਾ ਕੀਤਾ ਪੰਜਾਬ ਦੇ ਉੱਤੇ, ਅਤੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਲੋਕਾਂ ਕੋਲੋਂ ਲੈਣ ਦੇ ਲਈ ਇਨਾਮ ਰੱਖੇ ਉਹਦੇ 'ਚ ਬੰਦੂਕਾਂ, ਕੰਡਾਸੇ, ਹਥਿਆਰ, ਅਤੇ ਨਾਲ ਦੀ ਨਾਲ ਜਿਹੜਾ ਸਭ ਤੋਂ ਭਾਅ ਦਿੱਤਾ ਗਿਆ ਵੱਧ ਕਿ ਜਿਹੜਾ ਪੰਜਾਬੀ ਦਾ ਕਾਇਦਾ ਲਿਆ ਕੇ ਦੇਵੇਗਾ ਸਾਨੂੰ,
ਹਾਂਜੀ,
ਉਹਨੂੰ ਮੇਰਾ ਖਿਆਲ ਉਦੋਂ ਉਸ ਸਮੇਂ ਦੇ ਵਿੱਚ ਰੁਪਈਆ ਕੋ ਮੁੱਲ ਰੱਖਿਆ ਗਿਆ ਸੀ, ਮੈਨੂੰ ਐਗਜੈਕਟ ਯਾਦ ਨਹੀਂ, ਜਾਣੀ ਸਭ ਤੋਂ ਮਹਿੰਗਾ ਜੇ ਸਭ ਤੋਂ ਵੱਧ ਮੁੱਲ ਰੱਖਿਆ ਗਿਆ ਸੀਗਾ ਕਿ ਪੰਜਾਬੀ ਦਾ ਜੋ ਵੀ ਕਾਇਦਾ ਤੁਹਾਡੇ ਪਾਸ ਹੈ ਅਤੇ ਉਸਨੂੰ ਲਿਆਓ ਅਤੇ ਪੰਜਾਬੀ ਸਿਖਾਉਣੀ ਆ ਜਿਹੜੀ ਉਹਨਾਂ ਨੇ ਬੰਦ ਕਰ ਦਿੱਤੀ ਸੀ ਆ ਕੇ, ਇਹ ਅੰਗਰੇਜ਼ ਦੀ ਸਾਜ਼ਿਸ਼ ਸੀਗੀ। ਸੋ ਸੁਣਿਆ ਕਿ ਲਾਹੌਰ, ਕਰਾਚੀ, ਫੈਸਲਾਬਾਦ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਆਪਣੇ ਪੰਜਾਬੀ ਲੋਕ ਉਸ ਸਮੇਂ ਬੈਠੇ ਸਨ, ਗੁਰਮੁਖੀ ਪੜ੍ਹਨ ਵਾਲੇ ਬੈਠੇ ਸਨ, ਤਾਂ ਉਹਨਾਂ ਨੇ ਕੈਦੀਆਂ ਦੇ ਢੇਰ ਲਾਤੇ ਸੀਗੇ ਤਾਂ ਜੋ ਕਿ ਸਰਕਾਰ ਵੱਲੋਂ ਉਹਨਾਂ ਨੂੰ ਪੈਸੇ ਮਿਲ ਸਕਣ, ਅਤੇ ਉਸ ਤੋਂ ਬਾਅਦ ਕੈਦੀਆਂ ਦੀ ਛਿਪਵਾਈ ਖਤਮ ਅਤੇ ਹਰ ਥਾਂ ਦੇ ਤੋਂ ਇਹ ਕੈਦੇ ਇਕੱਠੇ ਕੀਤੇ ਗਏ ਅਤੇ ਜਿਹੜੀ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਆ ਜਿਹੜੀ ਉਹ ਕੀਤੀ ਗਈ। ਐਕਚੁਲੀ ਉਸ ਦਿਨ ਨੂੰ ਅਸੀਂ ਜੇ ਕਹੀਏ, ਉਸ ਦਿਨ ਨੂੰ ਅਸੀਂ ਰੱਖਦੇ ਕਿ ਅੱਜ ਅਸੀਂ ਜਦੋਂ ਇਹ ਐਲਾਨ ਹੋਇਆ ਸੀਗਾ ਤਾਂ ਅਸੀਂ ਕਹਿੰਦੇ ਕਿ ਇਸ ਨੂੰ ਅੱਜ ਪੰਜਾਬੀ ਦਾ ਮਾਂ ਬੋਲੀ ਦਿਵਸ ਹੈ ਕਿ ਇਸ ਨੂੰ ਖਤਮ ਕਰਨ ਦੇ ਲਈ ਐਡੀ ਵੱਡੀ ਸਾਜ਼ਿਸ਼ ਆ ਜਿਹੜੀ ਰਚੀ ਗਈ ਸੀ, ਪਰ ਫਿਰ ਵੀ ਸਾਡੀ ਪੰਜਾਬੀ ਮਾਂ ਬੋਲੀ ਇਸ ਸਮੇਂ ਦੇਸ਼ ਦੁਨੀਆਂ ਭਰ ਦੇ ਵਿੱਚ ਮੁੱਢਲੀਆਂ ਭਾਸ਼ਾਵਾਂ ਦੇ ਵਿੱਚ ਆਉਂਦੀ ਹੈ ਅਤੇ ਦੁਨੀਆਂ ਭਰ ਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਇਸ ਸਮੇਂ ਫੈਲੇ ਹੋਏ ਨੇ। ਔਰ ਪੰਜਾਬੀ ਬੋਲੀ ਦੀ ਇਹ ਵੀ ਖਾਸੀਅਤ ਹੈ ਕਿ ਇਹੀ ਇੱਕ ਬੋਲੀ ਹੈ ਜਿਸ ਨੂੰ ਦੋ ਲਿਪੀਆਂ ਦੇ ਵਿੱਚ ਲਿਖਿਆ ਜਾਂਦਾ ਅਤੇ ਬਾਖੂਬੀ ਜਿਹੜੀ ਬੋਲ ਨੇ ਸਾਡੇ ਉਹ ਇੱਕੋ ਨੇ, ਪਰ ਲਿਖਤੀ ਦੀ ਲਿਪੀ ਹੈ ਜਿਹੜੀ, ਚਾਹੇ ਉਹ ਸ਼ਾਹਮੁਖੀ ਹੈ ਅਤੇ ਚਾਹੇ ਸਾਡੀ ਗੁਰਮੁਖੀ ਹੈ, ਦੋ ਲਿਪੀਆਂ ਦੇ ਵਿੱਚ ਇਹ ਭਾਸ਼ਾ ਲਿਖੀ ਜਾਂਦੀ ਹੈ ਅਤੇ ਇਹਨੂੰ ਬੋਲਿਆ ਜਾਂਦਾ। ਸੋ ਇਹ ਵੀ ਇਸ ਦੀ ਇਸ ਲੈਂਗੁਏਜ ਦੀ ਇੱਕੋ ਇੱਕ ਦੁਨੀਆਂ ਦੀ ਲੈਂਗੁਏਜ ਹੈ ਜਿਹਨੂੰ ਦੋ ਲਿਪੀਆਂ ਲਈ ਲਿਪੀਆਂ ਦੇ ਵਿੱਚ ਲਿਖਿਆ ਜਾਂਦਾ ਹੈ।
ਜੀ ਬਿਲਕੁਲ, ਔਰ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਹੋਈਆਂ, ਤੁਸੀਂ ਬਹੁਤ ਵਧੀਆ ਕਿੱਸਾ ਹੁਣੇ ਹੁਣੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਵੇਲੇ ਦਾ ਸੁਣਾਇਆ, ਪਰ ਫਿਰ ਵੀ ਉਸ ਵੇਲੇ ਕੋਸ਼ਿਸ਼ਾਂ ਹੋਈਆਂ, ਪਰ ਅੱਜ ਤੱਕ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ, ਪੰਜਾਬੀ ਬੋਲੀ ਖਤਮ ਨਹੀਂ ਹੋਈ। ਭਾਵੇਂ ਸਾਡੀਆਂ ਜਿਹੜੀਆਂ ਸਰਕਾਰਾਂ ਹੈ ਉਹ ਸਾਂਭਣ ਦੇ ਵਿੱਚ ਨਾਕਾਮਯਾਬ ਰਹੀਆਂ ਨੇ ਹਮੇਸ਼ਾ ਹੀ, ਧੱਕੇ ਨਾਲ ਪੰਜਾਬੀ ਲਾਗੂ ਕਰਵਾਉਣ ਵਰਗੇ ਫੈਸਲੇ ਉਹਨਾਂ ਜਥੇਬੰਦੀਆਂ ਨੇ ਕਰਵਾਏ ਜਿਹੜੇ ਕੰਮ ਹੀ ਜਥੇਬੰਦੀਆਂ ਪੰਜਾਬੀ ਲਈ ਕਰਦੀਆਂ, ਲੇਖਕ ਸਭਾ ਹੋ ਗਈਆਂ, ਕਵੀ ਹੋ ਗਏ, ਉਹਨਾਂ ਨੇ ਆਪਣੀਆਂ ਜਥੇਬੰਦੀਆਂ ਧੱਕੇ ਨਾਲ ਪੰਜਾਬੀ ਲਾਗੂ ਕਰਵਾਈ ਸਰਕਾਰਾਂ ਤੋਂ, ਪਰ ਫਿਰ ਵੀ ਰਾਖੇ ਬਹੁਤ ਬੈਠੇ ਨੇ ਪੰਜਾਬੀ ਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਦੇ ਮਾਂ ਬੋਲੀ ਖਤਮ ਹੋ ਨਹੀਂ ਸਕਦੀ।
ਜੀ, ਸੋ ਰਵੀ ਜੀ, ਵੋਟਾਂ ਪੈ ਚੁੱਕੀਆਂ ਨੇ, ਜਾਗਦੀਆਂ ਜ਼ਮੀਰਾਂ ਦੇ ਵਾਸਤੇ ਪਾਉਣ ਵਾਲੇ ਖਤਮ, ਧਰਮ ਦੇ ਵਾਸਤੇ ਖਤਮ, ਧਰਨੇ ਵਾਅਦੇ ਨਾਰੇ ਚੁੱਪ, ਜਗਾਉਣ ਵਾਲੀ ਡੁਗਡੁਗੀ ਚੁੱਪ, ਫੇਕ ਆਈਡੀ ਪੇਜ ਖਾਮੋਸ਼, ਗਹਿਰੀ ਖਾਮੋਸ਼ੀ ਹਰ ਪਾਸੇ, ਕਿਰਾਏ ਦੇ ਆਟੋ ਗੱਡੀਆਂ ਅਤੇ ਆਈਟੀ ਸੈੱਲ ਦੀਆਂ ਵੱਡੀਆਂ ਵੱਡੀਆਂ ਤਨਖਾਹਾਂ ਵੀ ਖਤਮ, ਕੁਝ ਬਣ ਜਾਣਗੇ, ਕੁਝ ਬੈਠ ਜਾਣਗੇ, ਕੁਝ ਜਿੱਤ ਜਾਣਗੇ, ਕੁਝ ਹਾਰ ਜਾਣਗੇ, ਮੇਲਾ ਖਤਮ, ਮੈਦਾਨ ਖਾਲੀ, ਉੱਚੀ ਉੱਚੀ ਹੋਕਾ ਦੇਣ ਵਾਲਿਆਂ ਵਾਸਤੇ, ਦੇਣ ਵਾਲਾ ਵਾਸਤੇ ਪਾਉਣ ਵਾਲਾ ਦੌਰ ਮਾਹੌਲ ਫਿਰ ਆਏਗਾ, ਨਵੇਂ ਪ੍ਰਿੰਟ, ਨਵੇਂ ਕਲਾਕਾਰਾਂ ਨਾਲ ਨਵੇਂ ਮਾਹੌਲ ਵਿੱਚ, ਸੋ ਚੱਲਦਾ ਰਹੇਗਾ ਸਿਆਸਤ ਦਾ ਜ਼ਵਾਰ ਪਾਟਾ ਅਤੇ ਉੱਛਲ ਵੱਟੇ ਖਾਂਦੇ ਲੋਕ। ਮਹਾਰਾਣਾ ਵੱਲੋਂ ਲਿਖੀ ਇੱਕ ਕਵਿਤਾ ਦੇ ਕੁਛ ਅੰਸ਼ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਨੇ। ਸੋ ਖਾਮੋਸ਼ੀ ਛਾ ਗਈ ਹੈ ਵੋਟਾਂ ਤੋਂ ਬਾਅਦ।
ਬਿਲਕੁਲ ਖਾਮੋਸ਼ੀ ਹੈ ਜੀ, ਔਰ ਕੱਲ ਇੱਕ ਵੱਡੀ ਗੱਲ ਇਹ ਪੰਜਾਬ ਦੇ ਵਿੱਚ ਰਹੀ ਕਿ ਇੱਕਾ ਦੁੱਕਾ ਥਾਵਾਂ ਤੇ ਜ਼ਰੂਰ ਕੋਈ ਛੋਟੀਆਂ ਮੋਟੀਆਂ ਝੜਪਾਂ ਹੋਈਆਂ। ਬਠਿੰਡਾ ਦੇ ਵਿੱਚ ਗੋਲੀ ਚੱਲੀ ਔਰ ਗਿੱਦੜਵਾਹਾ ਦੇ ਵਿੱਚ ਤਲਵਾਰਾਂ ਚੱਲੀਆਂ, ਪਰ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ। ਪੰਜਾਬ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਪੋਲਿੰਗ ਹੋਈ ਹੈ ਜੀ। ਜ਼ਰੂਰ ਰਹਿੰਦਾ ਹਰ ਵਾਰੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਵੋਟਾਂ ਹੋਣ, ਚੁਣਾਵ ਹੋਣ, ਤਣਾਅ ਜ਼ਰੂਰ ਰਹਿੰਦਾ, ਪਰ ਉਸ ਤਣਾਅ ਦੇ ਵਿੱਚੋਂ ਪੰਜਾਬ ਨਿਕਲ ਚੁੱਕਿਆ ਔਰ ਵੋਟ ਪੋਲ ਹੋ ਚੁੱਕੀ ਹੈ ਔਰ 1304 ਉਮੀਦਵਾਰਾਂ ਦੀ ਕਿਸਮਤ ਜਿਹੜੀਆਂ ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਹੈ ਜੀ। ਔਰ ਇਸ ਵੇਲੇ ਅਸੀਂ ਵੀ ਅੱਜ ਛੁੱਟੀ ਦਾ ਆਨੰਦ ਮਾਣਿਆ ਕਿਉਂਕਿ ਅਸੀਂ ਲਗਾਤਾਰ ਤਣਾਅ ਦੇ ਵਿੱਚ ਸੀ, ਸਟ੍ਰੈਸ ਦੇ ਵਿੱਚ ਸੀ, ਸਾਡੀ ਵੀ ਮਿਹਨਤ ਸੀ ਲਗਾਤਾਰ ਕਿਉਂਕਿ ਅਸੀਂ ਛੁੱਟੀ ਲੈ ਨਹੀਂ ਸਕਦੇ ਸੀ, ਅਸੀਂ ਲੈਣੀ ਵੀ ਨਹੀਂ ਚਾਹੁੰਦੇ ਸੀ ਕਿਉਂਕਿ ਮਾਹੌਲ ਏਦਾਂ ਦਾ ਸੀ। ਜਿਵੇਂ ਕੱਲ ਸਾਰਾ ਕੁਛ ਕੀਤਾ, ਲਾਈਵ ਵਗੈਰਾ ਕੀਤੇ ਨੇ ਔਰ ਅੱਜ ਫਿਰ ਛੁੱਟੀ ਦਾ ਆਨੰਦ ਮਾਣਿਆ।
ਅੱਜ ਖਾਮੋਸ਼ੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਸਭ ਕੁਛ ਅੱਜ ਖਾਮੋਸ਼ ਖਾਮੋਸ਼ ਆ, ਲੱਗਦਾ ਹੈ ਕਿ ਅੱਜ ਛੁੱਟੀ ਦਾ ਦਿਨ ਹੈ। ਅੱਜ ਸਾਡੇ ਇੱਥੇ ਫੈਮਿਲੀ ਡੇ ਦਾ ਲੌਂਗ ਵੀਕਐਂਡ ਆ, ਅੱਜ ਬਹੁਤੇ ਸਰੋਤੇ ਆਪਣੇ ਨਾਲ ਨਹੀਂ ਹੁੰਦੇ ਗੇ, ਸੋ ਅੱਜ ਇੱਥੇ ਵੀ ਜਿਹੜਾ ਛੁੱਟੀ ਦਾ ਦਿਨ ਹੈ, ਤੋ ਤੁਸੀਂ ਵੀ ਅੱਜ ਛੁੱਟੀ ਮਨਾ ਰਹੇ ਹੋ। ਅੱਛਾ ਚਲੋ, ਮੈਨੂੰ ਇਹ ਦੱਸੋ ਪਹਿਲਾਂ ਤਾਂ ਜਿਹੜੇ ਕਈ ਸਰਵੇ ਨੇ ਘੁੰਮ ਰਹੇ ਨੇ ਔਰ ਵੱਖ ਵੱਖ ਜਿਹੜੇ ਵੱਡੇ ਸਰਵੇਕਾਰ ਨੇ ਉਹਨਾਂ ਦੇ ਨਾਂ ਹੇਠ ਘੁੰਮ ਰਹੇ ਨੇ, ਅਤੇ ਉਹਦੇ 'ਚ ਇਹ ਵੀ ਦੱਸਿਆ ਜਾ ਰਿਹਾ ਕਿ 7 ਮਾਰਚ ਤੱਕ ਤਾਂ ਸਰਵੇ ਆ ਜਿਹੜੇ ਉਹ ਅਲਾਓ ਹੀ ਨਹੀਂ ਕੀਤੇ ਜਾਂਦੇ ਕਿ ਉਦੋਂ ਬਾਅਦ ਆ ਜਿਹੜੇ ਸਰਵੇ ਆਉਣੇ ਚਾਹੀਦੇ ਨੇ, ਪਰ ਹਾਲੇ ਜਿਹੜੇ ਹੁਣ ਸਰਵੇ ਘੁੰਮ ਰਹੇ ਨੇ ਕੀ ਉਹ ਰੀਅਲ ਨੇ ਜਾਂ ਫੇਕ ਨੇ, ਅਤੇ ਇਹ ਸਰਵੇ ਕੀ ਕਹਿ ਰਹੇ ਨੇ?
ਨਹੀਂ ਦੇਖੋ, ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਸਰਵੇ ਜਿਹੜਾ ਹੈਗਾ ਜੀ, ਉਹ ਆਪਣੇ ਚੈਨਲ ਵੀ ਜਦੋਂ ਤੁਸੀਂ ਸੁਣੋਗੇ ਉਹ ਇੱਕ ਲਾਈਨ ਜ਼ਰੂਰ ਵਿੱਚ ਬੋਲਦੇ ਆ ਕਿ ਅਸੀਂ ਇਸ ਐਗਜ਼ਿਟ ਪੋਲ ਜਾਂ ਸਰਵੇ ਦੀ ਪੁਸ਼ਟੀ ਨਹੀਂ ਕਰਦੇ, ਇਹ ਅੰਕੜੇ ਬਦਲ ਵੀ ਸਕਦੇ ਆ। ਜਾਣੀ ਸਿਰਫ ਤੇ ਸਿਰਫ ਇੱਕ ਵਿਊ ਲੈਣ ਦੇ ਵਾਸਤੇ ਬਹੁਤ ਸਾਰੇ ਚੈਨਲ ਨੇ ਜਿਹੜੇ ਅਜਿਹਾ ਕੁਛ ਕਰੀ ਜਾਂਦੇ ਆ। ਇਹ ਬਿਲਕੁਲ ਸਹੀ ਹੈ ਕਿ ਐਗਜ਼ਿਟ ਪੋਲ ਜਿਹੜਾ ਹੈਗਾ ਉਹ ਲਗਭਗ ਸ਼ੁਰੂ ਹੋ ਜਾਂਦਾ, ਪਰ ਇਸ ਵਾਰੀ ਕਿਉਂਕਿ ਯੂਪੀ ਦੇ ਵਿੱਚ ਆਖਰੀ ਗੇਟ ਦੀਆਂ ਜਿਹੜੀਆਂ ਚੋਣਾਂ ਨੇ ਉਹ 7 ਮਾਰਚ ਨੂੰ ਹੈ, ਉਸ ਤੋਂ ਬਾਅਦ ਜਿਹੜੇ ਐਗਜ਼ਿਟ ਪੋਲ ਆਉਣਗੇ ਉਹਨਾਂ ਨੂੰ ਨੇੜੇ ਤੇੜੇ ਮੰਨਿਆ ਜਾ ਸਕਦਾ ਹੁੰਦਾ, ਪਰ ਜਿਹੜੇ ਹੁਣ ਹੈ ਉਹਦੇ ਵਿੱਚ ਬਹੁਤ ਕੁਝ ਹੈ ਜੀ। ਕਈ ਚੈਨਲਾਂ ਨੇ ਕਈ ਪਾਰਟੀਆਂ ਦੇ ਨਾਲ ਸੌਦੇ ਕਰ ਲਏ ਹੁੰਦੇ ਆ, ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ, ਆਪਣੇ ਆਕਾ ਨੂੰ ਖੁਸ਼ ਕਰਨ ਦੇ ਵਾਸਤੇ, ਜਾਂ ਫਿਰ ਲੋਕਾਂ ਦੇ ਵਿੱਚ ਭਰਮ ਫੈਲਾਉਣ ਦੇ ਵਾਸਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਵੈਸੇ ਮੇਰੀ ਸਮਝ ਇਹ ਕਹਿੰਦੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਹੁਣ ਐਗਜ਼ਿਟ ਪੋਲ ਆਉਂਦੇ ਨੇ ਜਾਂ ਸਰਵੇ ਆਉਂਦੇ ਨੇ, ਉਹਨਾਂ ਦੇ ਮਾਇਨੇ ਕੁਛ ਖਾਸ ਨਹੀਂ ਹੈ ਇਸ ਦੌਰ ਦੇ ਵਿੱਚ।
ਤੇ ਫਿਰ ਕਿਹਨੂੰ ਜਿਤਾ ਰਹੇ ਆ, ਕਿਹਨੂੰ ਹਰਾ ਰਹੇ ਆ, ਕਿਹਦੀ ਸਰਕਾਰ ਬਣਾ ਰਹੇ ਨੇ, ਕੀ ਇਸ ਸਮੇਂ ਲੇਟੈਸਟ ਪੰਜਾਬ ਦੀਆਂ ਵੋਟਾਂ ਪੈਣ ਤੋਂ ਬਾਅਦ ਲੋਕਾਂ ਦੀ ਲੋਕ ਰਾਏ ਬਣਦੀ ਆ?
ਦੇਖੋ ਗਰੇਵਾਲ ਸਾਹਿਬ, ਵੋਟ ਪਰਸੈਂਟੇਜ ਬਹੁਤ ਘਟੀ ਹੈ ਪੰਜਾਬ ਦੇ ਵਿੱਚ ਇਸ ਵਾਰ, ਕਿਉਂਕਿ ਜਦੋਂ 2017 ਦੀਆਂ ਚੋਣਾਂ ਸੀਗੀਆਂ ਤਾਂ ਉਦੋਂ 77% ਜਿਹੜੀਆਂ ਵੋਟਾਂ ਉਹ ਪੋਲ ਹੋਈਆਂ ਸੀਗੀਆਂ। ਇਸੇ ਤਰੀਕੇ ਦੇ ਨਾਲ ਉਸ ਤੋਂ ਪਿੱਛੇ ਚਲੇ ਜਾਂਦੇ ਆ, 12 ਦੇ ਵਿੱਚ 78% ਸੀਗੀਆਂ, ਜਾਣੀ ਇਸ ਵਾਰ ਸਿਰਫ 65% ਵੋਟਾਂ। ਹੁਣ ਇਹਦੇ ਵੀ ਦੋ ਕਾਰਨ ਹੋ ਸਕਦੇ ਹੁੰਦੇ ਆ, ਵੀ ਜੇ ਤਾਂ ਵੱਧ ਪੋਲ ਹੁੰਦੀ ਹੈ ਤਾਂ ਉਹਦਾ ਇਹ ਕਾਰਨ ਮੰਨਿਆ ਜਾ ਸਕਦਾ ਹੁੰਦਾ ਹੈ ਕਿ ਲੋਕ ਜਿਹੜੇ ਨੇ ਉਹ ਕਿਸੇ ਧਿਰ ਦੇ ਵੱਲ ਜਾਂ ਤਾਂ ਕਿਸੇ ਦੇ ਵਿਰੋਧ ਚ ਤੇ ਜਾਂ ਕਿਸੇ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ, ਤੇ ਜੇ ਘੱਟਦੇ ਉਹਦਾ ਮਤਲਬ ਹੈ ਲੋਕ ਕਿਤੇ ਨਾ ਕਿਤੇ ਦੁਖੀ ਨੇ, ਔਖੇ ਨੇ ਇਸ ਪ੍ਰਸ਼ਾਸਨ ਤੋਂ, ਸਰਕਾਰਾਂ ਦੇ ਵੱਲੋਂ ਬਣਾਏ ਗਏ ਮਾਹੌਲ ਤੋਂ ਲੋਕ ਔਖੇ ਆ। ਜਾਣੀ ਇਸ ਵਾਰ ਕੁਝ ਇੱਦਾਂ ਦਾ ਮਹਿਸੂਸ ਜ਼ਰੂਰ ਹੋਇਆ ਸੀ, ਜਿੱਡਾ ਰੌਲਾ ਸੀਗਾ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਵੋਟ ਪੋਲ ਨਹੀਂ ਹੋਈ। ਮੈਂ ਕੁਝ ਸ਼ਹਿਰਾਂ ਦੇ ਨਾਮ ਲੈਣਾ ਚਾਹੁੰਦਾ
ਜੀ, ਜੀ
ਤੁਹਾਡੇ ਨਾਲ ਸਾਂਝੇ ਕਰ ਦਿੰਦਾ ਕਿ ਅੰਮ੍ਰਿਤਸਰ ਦੇ ਵਿੱਚ 5 ਵਜੇ ਤੱਕ ਦੀ ਜਿਹੜੀ ਪੋਲਿੰਗ ਸੀਗੀ ਉਹ 57% ਸੀਗਾ ਜੀ, ਬਰਨਾਲੇ ਚ 68%, ਬਠਿੰਡਾ ਚ 69%, ਫਰੀਦਕੋਟ ਚ 66%, ਫਤਿਹਗੜ੍ਹ ਸਾਹਿਬ ਚ 67%, ਫਾਜ਼ਿਲਕਾ ਚ 70%, ਫਿਰੋਜ਼ਪੁਰ ਚ 66%, ਗੁਰਦਾਸਪੁਰ ਚ 64%, ਜਾਣੀ ਓਵਰਆਲ 65 ਰਿਹਾ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਅੰਮ੍ਰਿਤਸਰ ਪੂਰਬੀ ਦੇ ਵਿੱਚ ਸਭ ਤੋਂ ਘੱਟ ਵੋਟ ਪੋਲ ਹੋਈ ਹੈ ਜੀ, ਇਹ ਜਾਣੀ ਜੀ ਬਿਲਕੁਲ ਬਹੁਤ ਘੱਟ ਵੋਟ, ਪੂਰੇ ਪੰਜਾਬ ਨਾਲੋਂ ਘੱਟ ਵੋਟ।
ਸਾਰੀ ਦੁਨੀਆ ਦੇ ਪੰਜਾਬੀਆਂ ਦਾ ਜ਼ੋਰ ਨਜ਼ਰ ਇੱਥੇ ਟਿੱਕੀ ਹੋਈ ਸੀ, ਵੋਟਰਾਂ ਦੀ ਇੱਥੇ ਨਜ਼ਰ ਕਿਸੇ ਪਾਸੇ ਹੋਰ ਸੀਗੀ, ਵੋਟਰਾਂ ਨੇ ਵੋਟ ਹੀ ਨਹੀਂ ਪਾਏਗੀ।
ਹਾਂ ਬਿਲਕੁਲ, ਇੱਥੇ ਜ਼ੋਰ ਵੱਧ ਸੀਗਾ ਔਰ ਧਿਆਨ ਸਭ ਦਾ ਵੱਧ ਸੀਗਾ, ਔਰ ਆਪਾਂ ਵੀ ਲਗਾਤਾਰ ਚਰਚਾ ਕਰਦੇ ਰਹੇ ਹਾਂ ਇਸ ਵਿਸ਼ੇ ਤੇ ਅੰਮ੍ਰਿਤਸਰ ਪੂਰਬੀ ਨੂੰ ਲੈ ਕੇ, ਪਰ ਲੋਕ ਜਾਣੀ ਕਿਤੇ ਨਾ ਕਿਤੇ ਇਹ ਵੀ ਹੋ ਜਾਂਦਾ ਗਰੇਵਾਲ ਸਾਹਿਬ ਕਿ ਇਸ ਵਾਰ ਜਾਣੀ ਭਾਈ ਮੁਹੱਲੇ ਵਾਲੇ ਆਪਸ ਦੇ ਵਿੱਚ ਸੋਚ ਲੈਂਦੇ ਕਿ ਯਾਰ ਜੇ ਉਹਨੂੰ ਵੋਟ ਪਾਈ ਤਾਂ ਮੇਰਾ ਗਵਾਂਢੀ ਜਿਹੜਾ ਮੈਂ ਕਾਂਗਰਸ ਨਾਲ ਰਲਿਆ ਹੋਇਆ ਸੀ ਉਹਨੇ ਗੁੱਸੇ ਹੋ ਜਾਣਾ, ਮੇਰੇ ਰਿਸ਼ਤੇਦਾਰ ਨੇ ਗੁੱਸੇ ਹੋਣਾ, ਇਸ ਵਾਰ ਛੱਡੋ ਆਪਾਂ ਵੋਟ ਹੀ ਨਹੀਂ ਪਾਉਂਦੇ, ਜਾਂ ਰੌਲਾ ਬਹੁਤ ਜ਼ਿਆਦਾ ਆਪਾਂ ਵੋਟ ਹੀ ਨਹੀਂ ਪਾਉਂਦੇ, ਜਾਣੀ ਹੋਇਆ ਕੁਛ ਏਦਾਂ ਦਾ ਹੀ ਹੋਊਗਾ। ਸਿਰਫ 48% ਸਿਰਫ 48% ਜਿਹੜੀ ਉੱਥੇ ਵੋਟ ਪੋਲ ਹੋਈ ਹੈ, ਸਭ ਤੋਂ ਵੱਧ ਜਿਹੜੀ ਹੈਗੀ ਹੈ ਜੀ ਗਿੱਦੜਬਾਹੇ ਦੇ ਵਿੱਚ ਵੋਟ ਪੋਲ ਹੋਈ ਹੈ, ਇਸੇ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੇ ਵਿੱਚ 71% ਹੈ, ਭਦੌੜ ਦੇ ਵਿੱਚ 70% ਹੈ, ਜਾਣੀ ਇੱਥੇ ਵੋਟ ਜਿਹੜੀ ਹੈ ਬਹੁਤ ਜ਼ਿਆਦਾ ਪੋਲ ਹੋਈ ਆ। ਹੁਣ ਉਹਨਾਂ ਦੇ ਵੱਖੋ ਵੱਖਰੇ ਮਾਇਨੇ ਜਿਹੜੇ ਆ ਉਹ ਜਿਹੜੇ ਸਿਆਸੀ ਗੁਰੂ ਹੈਗੇ ਨੇ, ਸਿਆਸੀ ਬਾਬੇ ਹੈਗੇ ਨੇ, ਉਹ ਇਹਨਾਂ ਦੇ ਮਾਇਨੇ ਵੱਖੋ ਵੱਖਰੇ ਲੈ ਰਹੇ ਆ ਜੀ।
ਜੀ, ਇਹ ਤੋਂ ਇਲਾਵਾ ਮੈਂ ਤੁਹਾਤੋਂ ਜਾਣਨਾ ਚਾਹਾਂਗਾ ਕਿ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਵੱਡੇ ਦਿੱਗਜ ਲੀਡਰ ਨੇ ਉਹਨਾਂ ਦਾ ਹਾਲ ਬੁਰਾ ਰਿਹਾ ਤੇ ਕਿਹੜੇ ਕਿਹੜੇ ਨਵੇਂ ਚਿਹਰੇ ਨੇ ਉਹ ਸ਼ਾਈਨ ਕਰ ਸਕਦੇ ਨੇ?
ਦੇਖੋ ਇਸ ਵਾਰੀ ਬੜੇ ਸ਼ਾਨਦਾਰ ਤੇ ਕਮਾਲ ਦੇ ਨਤੀਜੇ ਆਉਣ ਲੱਗੇ ਨੇ ਜੀ। ਦੇਖੋ ਆਮ ਆਦਮੀ ਪਾਰਟੀ ਇੱਕ ਵੱਡੀ ਧਿਰ ਬਣ ਕੇ ਉੱਭਰ ਸਕਦੀ ਹੈ ਪੰਜਾਬ ਦੇ ਵਿੱਚ, ਯਾਨੀ ਸਾਰੀਆਂ ਪਾਰਟੀਆਂ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ, ਪਰ ਮੈਜੋਰਿਟੀ ਸਰਕਾਰ ਬਣਾਉਣ ਦੇ ਵਿੱਚ ਸ਼ਾਇਦ ਕਾਮਯਾਬ ਨਾ ਹੋਵੇ। ਹੁਣ ਆਮ ਆਦਮੀ ਪਾਰਟੀ ਦੇ ਸਿਰਫ 10 ਮੌਜੂਦਾ ਵਿਧਾਇਕ ਸੀ ਜਿਹੜੇ ਚੋਣਾਂ ਲੜ ਰਹੇ ਸੀ, ਉਹਨਾਂ ਦੇ ਵਿੱਚੋਂ ਮੰਨਿਆ ਇਹ ਜਾ ਰਿਹਾ ਵੀ 3-4 ਵਿਧਾਇਕ ਨੇ ਜਿਹੜੇ ਜਿੱਤ ਪ੍ਰਾਪਤ ਕਰਨਗੇ, ਬਾਕੀ ਹਾਰ ਸਕਦੇ ਨੇ ਆਪੋ ਆਪਣੀ ਸੀਟ। ਜਾਣੀ ਜੇ 10 ਮੌਜੂਦਾ ਦੇ ਵਿੱਚੋਂ 4 ਜਿੱਤਦੇ ਨੇ, ਜੇ 40 ਸੀਟਾਂ ਵੀ ਜਿਹੜੀਆਂ ਆਮ ਆਦਮੀ ਪਾਰਟੀ ਜਿੱਤਦੀ ਆ, ਇਹਦਾ ਮਤਲਬ 36 ਵਿਧਾਇਕ ਨੇ ਜਿਹੜੇ ਉਹ ਨਵੇਂ ਚੁਣੇ ਹੋਏ ਹੋਣਗੇ, ਨਵੇਂ ਚਿਹਰੇ ਹੋਣਗੇ, ਬਿਲਕੁਲ ਨਵੇਂ, ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ। ਇਸੇ ਤਰੀਕੇ ਦੇ ਨਾਲ ਕਾਂਗਰਸ ਦਾ ਗ੍ਰਾਫ ਜਿਹੜਾ ਇਸ ਵਾਰੀ ਕਾਫੀ ਡਾਊਨ ਮੰਨਿਆ ਜਾ ਰਿਹਾ ਪੰਜਾਬ ਦੇ ਵਿੱਚ, ਜੇਕਰ ਮਾਝੇ ਦੁਆਬੇ ਦੀ ਗੱਲ ਕਰੀਏ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਸ਼ਾਈਨ ਕਰ ਸਕਦਾ ਹੈ, ਔਰ ਉਹਨਾਂ ਦੇ ਲੀਡਰ ਵੀ ਉਹੀ ਨੇ ਜਿਹੜੇ ਲੀਡਰ ਉਹਨਾਂ ਦੇ ਪੁਰਾਣੇ ਨੇ, ਔਰ ਆਪਣੇ ਪੁਰਾਣੇ ਲੀਡਰਾਂ ਨੂੰ ਜ਼ਿਆਦਾ ਤਵੱਜੋ ਦਿੰਦਾ ਸ਼੍ਰੋਮਣੀ ਅਕਾਲੀ ਦਲ, ਇਹ ਬਿਲਕੁਲ ਸਭ ਨੂੰ ਪਤਾ, ਔਰ ਉਧਰੋਂ ਜਿਹੜਾ ਅਕਾਲੀ ਦਲ ਕਾਮਯਾਬ ਹੋ ਸਕਦਾ ਮਾਲਵੇ ਦੇ ਵਿੱਚ, ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਮਯਾਬ ਹੋ ਕੇ ਨਿਕਲ ਸਕਦੀ ਹੈ। ਜਾਣੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਵੇਂ ਚਿਹਰੇ ਨੇ ਜਿਹੜੇ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਸਕਦੇ ਨੇ ਜੀ।
ਜੀ, ਅੱਛਾ ਰਵੀ ਜੀ, ਬਹੁਤੇ ਲੀਡਰ ਨਾ ਇੱਕ ਦੂਜੇ ਨੂੰ ਜਾਂਦੇ ਜਾਂਦੇ ਨਵੀਆਂ ਨਵੀਆਂ ਗੱਲਾਂ ਸੁਣਾ ਕੇ ਨਵੇਂ ਨਵੇਂ ਨਾਂ ਦੇ ਗਏ ਨੇ, ਸੋ ਕਿੱਦਾਂ ਦੀ ਬਿਆਨਬਾਜ਼ੀ ਇੱਕ ਦੂਜੇ ਬਾਰੇ ਕਰ ਗਏ ਨੇ? ਕਿਤੇ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇੱਕ ਟੀਵੀ ਚੈਨਲ ਤੇ ਬੈਠੇ ਕਹਿ ਰਹੇ ਸੀ ਮੈਂ ਲਿਖ ਕੇ ਦੇ ਰਿਹਾ ਚੰਨੀ ਸੀਟਾਂ ਹਾਰ ਰਿਹਾ, ਭਗਵੰਤ ਕਹਿ ਰਿਹਾ ਸੀ ਲਿਖ ਕੇ ਦੇ ਦਿਓ ਕਿ 5 ਸੀਟਾਂ ਬਾਦਲ ਹਾਰ ਰਿਹਾ ਵਾ, 5 ਆਪਣੇ ਪਰਿਵਾਰ ਦੀਆਂ ਸੀਟਾਂ ਬਾਦਲ ਹਾਰ ਰਿਹਾ ਵਾ, ਆਹ ਹੋ ਰਿਹਾ ਆਹ ਹੋ ਰਿਹਾ ਵਾ, ਕਿਸੇ ਨੂੰ ਕੋਈ ਨਾਂ ਦਿੱਤਾ ਕਿਸੇ ਨੂੰ ਕੋਈ ਨਾਂ ਦਿੱਤਾ, ਇੱਦਾਂ ਦੀਆਂ ਲੋਕਾਂ ਚੋਕਾਂ ਜ਼ਰੂਰ ਚੱਲਦੀਆਂ ਰਹੀਆਂ। ਅਤੇ ਇਸ ਤੋਂ ਇਲਾਵਾ 2-4 ਨਿੱਕੀਆਂ ਮੋਟੀਆਂ ਘਟਨਾਵਾਂ ਤੋਂ ਇਲਾਵਾ ਕੋਈ ਇਸ ਚੀਜ਼ ਦੀ ਖੁਸ਼ੀ ਹੈ ਕਿ ਪੰਜਾਬੀਆਂ ਨੇ ਇਸ ਸਮਾਂ ਇਹ ਜਿਹੜੀਆਂ ਵੋਟਾਂ ਨੇ ਉਹ ਸਾਰੀਆਂ ਅਮਨ ਮਾਨ ਦੇ ਨਾਲ ਪਾਈਆਂ ਨੇ?
ਨਹੀਂ ਬਿਲਕੁਲ, ਦੇਖੋ ਇਹ ਤਾਂ ਸਿਆਸੀ ਬਿਆਨਬਾਜ਼ੀਆਂ ਹੁੰਦੀਆਂ ਜੀ, ਕਦੇ ਵੀ ਕੋਈ ਲੀਡਰ ਮੀਡੀਆ ਦੇ ਸਾਹਮਣੇ ਇਸ ਤਰੀਕੇ ਪੇਸ਼ ਨਹੀਂ ਆਉਂਦਾ, ਭਾਵੇਂ ਉਹ ਹਾਰ ਹੀ ਰਿਹਾ ਹੋਵੇ, ਉਹਨੂੰ ਇੱਕ ਵੋਟ ਵੀ ਨਾ ਪੈਂਦੀ ਹੋਵੇ, ਲੀਡਰ ਕਹੂ ਇਹੀ ਵੀ ਮੈਂ ਜਿੱਤ ਰਿਹਾ, ਔਰ ਇਹੋ ਜਿਹੇ ਬਿਆਨ ਹੀ ਨੇ ਭਗਵੰਤ ਮਾਨ ਹੋਰਾਂ ਦੇ ਵੀ। ਦੇਖੋ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਜਿੱਤ ਸਕਦੇ ਨੇ ਔਰ ਵੱਡੀ ਲੀਡ ਦੇ ਨਾਲ ਜਿੱਤ ਸਕਦੇ ਆ, ਲੰਬੀ ਬਹੁਤ ਜ਼ਿਆਦਾ ਵੋਟ ਪਰਸੈਂਟੇਜ ਸੀਗੀ, 70% ਤੱਕ ਉੱਥੇ ਵੋਟਾਂ ਪਈਆਂ ਨੇ, ਔਰ ਇਹ ਹੈਰਾਨ ਕਰਨ ਵਾਲੇ
ਉੱਥੇ ਕਹਿੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਹਾਲਤ ਆ ਥੋੜੀ ਜਿਹੀ ਠੀਕ ਠੀਕ ਲੱਗਦੀ ਹੈ, ਇਹਦੇ ਬਾਰੇ ਕੀ ਤੁਹਾਡਾ ਖਿਆਲ ਹੈ?
ਨਹੀਂ ਬਿਲਕੁਲ, ਮੈਂ ਉਹੀ ਕਹਿਣ ਲੱਗਾ ਸੀ ਗਰੇਵਾਲ ਸਾਹਿਬ ਵੀ ਇਹ ਚੀਜ਼ ਕਿਤੇ ਨਾ ਕਿਤੇ ਜ਼ਰੂਰ ਇੱਕ ਸ਼ੰਕਾ ਪੈਦਾ ਕਰਦੀ ਹੈ ਕਿ ਜਿਹੜਾ ਉੱਥੇ ਮੁਕਾਬਲਾ ਸ਼ੁਰੂ ਤੋਂ ਹੀ ਬੜਾ ਫਸਵਾਂ ਮੰਨਿਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਨਾਲ, ਉੱਥੇ ਖੁੱਡੀਆਂ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਕਾਫੀ ਮਜ਼ਬੂਤ ਜਿਹੜੇ ਦਾਅਵੇਦਾਰ ਮੰਨੇ ਜਾ ਰਹੇ ਸੀ ਕਿ ਉੱਥੋਂ ਉਹ ਜਿੱਤਣਗੇ, ਔਰ ਉਹਨਾਂ ਜੇਕਰ ਉੱਥੇ ਵੋਟ ਪਰਸੈਂਟੇਜ ਵਧੀਆ ਇਹਦਾ ਮਤਲਬ ਇਹ ਇੱਥੇ ਨਿਕਲ ਸਕਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਵੋਟ ਭੁਗਤੀ ਹੋਈ ਹੋ ਸਕਦੀ ਹੈ ਉੱਥੇ, ਇਹ ਇੱਥੇ ਭਗਵੰਤ ਮਾਨ ਠੀਕ ਹੋ ਸਕਦੇ ਕਿ ਪ੍ਰਕਾਸ਼ ਸਿੰਘ ਬਾਦਲ ਹਾਰ ਰਹੇ ਆ, ਜਾਣੀ ਉੱਥੇ ਜੇਕਰ ਵੋਟ ਘੱਟ ਪੋਲ ਹੁੰਦੀ ਤਾਂ ਹੋ ਸਕਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦਾ ਫਾਇਦਾ ਮਿਲਦਾ, ਪਰ ਇੱਥੇ ਜਿਹੜਾ ਇਸ ਸੀਟ ਤੇ ਕਾਫੀ ਰੌਚਕ ਮੁਕਾਬਲਾ ਲੱਗ ਰਿਹਾ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਭਦੌੜ ਦੇ ਵਿੱਚ, ਜੇਕਰ ਭਦੌੜ ਦੇ ਵਿੱਚ ਸਭ ਤੋਂ ਵੱਧ ਵੋਟ ਪੋਲ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਹਿੱਸੇ ਜਾ ਸਕਦੀ ਹੈ, ਕਿਉਂਕਿ ਚਮਕੌਰ ਸਾਹਿਬ ਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਜਿੱਤੀ ਹੈ ਔਰ ਜਿਹੜਾ ਉੱਥੋਂ ਦਾ ਉਮੀਦਵਾਰ ਦਿੱਤਾ ਲਾਭ ਸਿੰਘ ਉੱਗੋ ਕੇ ਆਮ ਆਦਮੀ ਪਾਰਟੀ ਨੇ, ਉਹ ਮੁੰਡਾ ਪਿਛਲੇ 6-7 ਸਾਲਾਂ ਤੋਂ ਉੱਥੇ ਹੀ ਕੰਮ ਕਰ ਰਿਹਾ, ਘਰ ਘਰ ਨੂੰ ਜਾਣਦਾ, ਇੱਕ ਇੱਕ ਜਿਹੜਾ ਹੈਗਾ ਉਹ ਮੈਂਬਰ ਨੂੰ, ਪਰਿਵਾਰਕ ਮੈਂਬਰਾਂ ਨੂੰ ਜਾਣਦਾ, ਉਹ ਬੜਾ ਵਿਚਰਿਆ ਹੋਇਆ ਮੁੰਡਾ ਉੱਥੋਂ ਦਾ, ਔਰ ਲੋਕ ਉੱਥੋਂ ਨੂੰ ਸ਼ਰੇਆਮ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ ਜਿਤਾਉਣਾ। ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦਾ ਲੀਡਰ ਹੀ ਜਿੱਤਿਆ ਸੀ ਕਰਮਲ ਸਿੰਘ ਖਾਲਸਾ, ਜਾਣੀ ਇਹ ਦੋ ਸੀਟਾਂ ਨੇ ਜਿਹੜੀਆਂ ਇਹ ਆਮ ਆਦਮੀ ਪਾਰਟੀ ਦੇ ਹਿੱਸੇ ਆ ਸਕਦੀਆਂ, ਔਰ ਇਹਨਾਂ ਤੇ ਕਾਫੀ ਰੌਚਕ ਨਜ਼ਰੀਆ ਵੀ ਹੈ ਲੋਕਾਂ ਦਾ
ਜੀ। ਅੱਛਾ ਮਨਪ੍ਰੀਤ ਬਾਦਲ ਸਾਹਿਬ ਉਹਨਾਂ ਦੀ ਵੀ ਦੱਸਦੇ ਆ ਸੀਟ ਖਤਰੇ ਚ ਹੀ ਲੱਗਦੀ ਹੈ ਕਿ ਜਿਸ ਤਰ੍ਹਾਂ ਦਾ ਵੋਟਰਾਂ ਦਾ ਉੱਥੇ ਰੁਝਾਨ ਰਿਹਾ ਤੇ ਲੱਗਦਾ ਕਿ ਖਜ਼ਾਨੇ ਖਾਲੀ ਵਾਂਗੂ ਮਨਪ੍ਰੀਤ ਬਾਦਲ ਦੇ ਵੀ ਡੱਬੇ ਕਹਿੰਦੇ ਖਾਲੀ ਨਿਕਲਣਗੇ।
ਬਿਲਕੁਲ ਸਹੀ ਹੈ ਜੀ, ਮਨਪ੍ਰੀਤ ਬਾਦਲ ਹੋਰਾਂ ਦੀ ਇਸ ਵਾਰੀ ਹਾਲਤ ਕੁਝ ਠੀਕ ਨਹੀਂ ਸੀ। ਦੇਖੋ ਇੱਕ ਚੀਜ਼ ਇਹ ਮੰਨੀ ਜਾਂਦੀ ਹੈ ਕਿ ਬਠਿੰਡਾ ਸੀਟ ਤੇ ਵਿਧਾਨ ਸਭਾ ਚੋਣਾਂ ਦੇ ਵੇਲੇ ਅਕਾਲੀ ਦਲ ਕਾਂਗਰਸ ਦੇ ਲੀਡਰ ਨੂੰ ਜਿਤਾਉਂਦਾ, ਜਾਣੀ ਮਨਪ੍ਰੀਤ ਸਿੰਘ ਬਾਦਲ ਨੂੰ, ਤੇ ਲੋਕ ਸਭਾ ਵੇਲੇ ਉੱਥੋਂ ਬੀਬਾ ਜੀ ਜਿੱਤਦੇ ਆ। ਇਹ ਆਪਸ ਦੇ ਵਿੱਚ ਉਹਨਾਂ ਦਾ ਇੱਕ ਜਾਣੀ ਗੱਠਜੋੜ, ਅੰਦਰੋਂ ਅੰਦਰੀ ਘਰਾਂ ਵਾਲਾ ਗੱਠਜੋੜ, ਸ਼ਰੀਕਾਂ ਵਾਲਾ ਗੱਠਜੋੜ ਹੈਗਾ, ਇਹ ਮੰਨੀ ਜਾਂਦੀ ਹੈ ਗੱਲ। ਤੇ ਉੱਥੋਂ ਜੇਕਰ ਐਸਾ ਹੋ ਜਾਂਦਾ ਤਾਂ ਜਿਹੜੇ ਆਪਣੇ ਮਨਪ੍ਰੀਤ ਸਿੰਘ ਬਾਦਲ ਹੈ ਉਹ ਹੋ ਸਕਦਾ ਕਿ ਜਿੱਤ ਜਾਣ, ਪਰ ਉੱਥੋਂ ਇੱਕ ਚੀਜ਼ ਜਿਹੜੀ ਮੰਨੀ ਜਾ ਰਹੀ ਹੈ ਕਿ ਉੱਥੋਂ ਭਾਜਪਾ ਦੀ ਵੋਟ ਚੰਗੀ ਨਿਕਲ ਸਕਦੀ ਹੈ ਬਠਿੰਡੇ ਦੇ ਵਿੱਚ, ਭਾਜਪਾ ਦੀ ਵੋਟ ਉੱਥੋਂ ਠੀਕ ਨਿਕਲ ਸਕਦੀ, ਜਾਣੀ ਇਹ ਤਾਂ ਨੀ ਕਿ ਜਿੱਤ ਜਾਣਗੇ ਪਰ ਉਹਨਾਂ ਦੀ ਵੋਟ ਵੱਧ ਸਕਦੀ ਹੈ ਇਸ ਵਾਰ।
ਰਾਜਾ ਬੜਿੰਗ ਬਾਰੇ ਵੀ ਚਰਚਾ ਚੱਲ ਰਹੀ ਹੈ ਕਿ ਉਹਦਾ ਵੀ ਜਿਹੜਾ ਮੁਕਾਬਲਾ ਬੜਾ ਸਖ਼ਤ ਸੀਗਾ,
77-78 ਫੀਸਦੀ ਵੋਟ ਪੋਲ ਹੋਈ ਹੈ ਜੀ ਗਿੱਦੜਬਾਏ ਦੇ ਵਿੱਚ, ਔਰ ਇਹ ਵੋਟ ਵੱਧ ਪੋਲ ਹੋਣ ਦੀ ਵਜ੍ਹਾ ਵੀ ਇਹੋ ਹੀ ਹੈ ਕਿ ਉੱਥੇ ਵਿਰੋਧੀ ਉਹਨਾਂ ਦੇ ਡਿੰਪੀ ਢਿੱਲੋਂ ਬਾਜ਼ੀ ਮਾਰ ਸਕਦੇ ਨੇ। ਦੇਖੋ ਆਪਣੇ ਆਪਾਂ ਦੇਖੋ ਸੰਭਾਵਨਾਵਾਂ ਤੇ ਹੀ ਗੱਲ ਕਰ ਸਕਦੇ ਹਾਂ, ਆਪਾਂ ਮੋਹਰ ਤਾਂ ਕਿਸੇ ਗੱਲ ਤੇ ਲਾ ਨੀ ਸਕਦੇ ਅੱਜ ਦੀ ਡੇਟ ਦੇ ਵਿੱਚ, ਆਪਾਂ ਸੰਭਾਵਨਾਵਾਂ ਤੇ ਹੀ ਗੱਲ ਕਰ ਸਕਦੇ ਹਾਂ, ਔਰ ਸੰਭਾਵਨਾ ਇਹੋ ਹੀ ਹੈ ਵੀ ਇਹ ਲਾਸ ਹੋ ਸਕਦਾ ਉੱਥੇ ਬੜਿੰਗ ਸਾਹਿਬ ਦਾ।
ਜ਼ੀਰੇ ਸਾਹਿਬ ਨੇ ਸਾਡੇ ਨਾਲ ਉਹਨਾਂ ਦੀ ਵੀ ਗੱਲ ਸੁਣਦੀ ਹੈ ਤੇ ਨਾਲ ਦੀ ਨਾਲ ਬਾਈ ਜੀ ਵੀ ਤੁਹਾਡੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਾਂਗੇ। ਜ਼ੀਰੇ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ,
ਪਹਿਲਾਂ ਤਾਂ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਦਿਓ, ਮੇਰੀ ਗੱਲ ਬਾਅਦ ਸੁਣਨਾ,
ਹਾਂ ਹਾਂ
ਸ਼ੁਕਰ ਹੈ ਉਹਨਾਂ ਦੀ ਆਵਾਜ਼ ਸੁਣਨ ਨੂੰ ਮਿਲੇ।
ਅੱਛਾ ਠੀਕ ਹੈ, ਓਕੇ ਬਾਈ ਜੀ
ਉਹਨਾਂ ਨੂੰ ਰਵੀ ਜੀ, ਗੱਲ ਇਹ ਆ ਕਿ ਗਿੱਦੜਬਾਹੇ ਚ 85% ਪਈ ਹੈ ਵੋਟ, ਓਵਰ ਹਾਲ 72, ਮੈਨੂੰ ਇਹ ਸਮਝ ਨਹੀਂ ਆਉਂਦੀ ਆ ਕਿ ਗਿੱਦੜਬਾਹੇ ਚ ਇੰਨੀ ਪਈ ਆ ਕਿ ਅਕਾਲੀਆਂ ਨੇ ਬਹੁਤ ਪੈਸਾ ਖਰਚ ਕੀਤਾ ਰਾਜਾ ਬੜਿੰਗ ਨੂੰ ਬਾਹਰ ਕਰਨ ਵਾਸਤੇ, ਇਸ ਕਰਕੇ ਵੋਟ ਉੱਥੇ ਬਹੁਤ ਜ਼ਿਆਦਾ ਜ਼ਬਰਦਸਤ ਪਈ ਹੈ। ਔਰ ਕਿਹੜਾ ਹੋਰ ਇਸ਼ੂ ਆ, ਕਿਹੜਾ ਬਹੁਤ ਘੱਟ ਮੀਡੀਆ ਗੱਲ ਕਰਦਾ, ਕੱਲ 3 ਜਵਾਨਾਂ ਦੀ ਡੈਥ ਹੋਈ ਆ ਹਾਰਟ ਅਟੈਕ ਦੇ ਨਾਲ, ਉਹ CRP ਦੇ, ਔਰ ਕਮਾਂਡਰ ਨੇ ਕਿਹਾ ਕਿ ਹਾਰਟ ਅਟੈਕ ਹੈ। ਤੁਹਾਡੇ ਖਿਆਲ ਇਹ ਕਦੇ ਦੰਗੇ ਚ ਕੋਈ ਲੜਾਈ ਝਗੜੇ ਚ ਐਸਾ ਨਹੀਂ ਨਾ ਹੋਇਆ?
ਇਹ ਕਿੱਥੇ ਪੰਜਾਬ ਦੇ ਵਿੱਚ ਹੋਈ ਹੈ ਜੀ?
ਮੈਂ ਤੁਹਾਨੂੰ ਇਹ ਪੁੱਛਣਾ ਕਿ 500 ਤੋਂ ਉੱਪਰ ਕਰੋੜ ਰੁਪਿਆ ਪਕੜਿਆ ਗਿਆ, ਕੁਝ ਡਰੱਗ ਵੀ ਪਕੜੇ ਗਏ ਆ, ਕਿ ਇਹ ਤੁਸੀਂ ਤਾਂ ਮੇਰੇ ਖਿਆਲ ਤੁਹਾਡੇ ਮੁਸ਼ਕਲ ਹੋਣਾ ਕਿ ਕਿਹੜੀ ਪਾਰਟੀ ਦਾ ਜ਼ਿਆਦਾ ਪੈਸਾ ਸੀ ਜਾਂ ਨਹੀਂ ਸੀ, ਪਰ ਇਹ ਸਹੀ ਗੱਲ ਹੈ। ਪਰ ਇਹ ਕਮਾਂਡਰ ਸਾਹਿਬ ਨੇ IG ਨੇ ਖੁਦ ਕਿਹਾ
ਜੀ,
ਕੀ ਕਹਿਣਾ ਚਾਹੁੰਦੇ?
500 ਕਰੋੜ ਤੋਂ ਉੱਤੇ ਰੁਪਈਆ ਜਿਹੜਾ ਪਕੜਿਆ ਗਿਆ, ਤੁਸੀਂ ਦੱਸ ਦਿਓ ਥੋੜਾ ਜਿਹਾ ਡਿਟੇਲ ਦੇ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਚ ਕੀ ਕਿਹਦੇ ਨਾਂ ਸਾਹਮਣੇ ਆ ਰਹੇ ਨੇ, ਕਿਹੜੀ ਪਾਰਟੀ ਵੱਲੋਂ ਵੱਧ ਇਹ ਪੈਸਾ ਇਸ ਸਮੇਂ ਵੰਡਣ ਦੇ ਲਈ? ਇਹ ਤਾਂ ਫੜਿਆ ਗਿਆ, ਬਾਕੀ ਵੰਡਿਆ ਵੀ ਹੋਣਾ ਆ,
ਬਹੁਤ ਜ਼ਿਆਦਾ ਵੰਡਿਆ ਗਿਆ। ਔਰ ਮੈਂ ਦੱਸਦਾ ਕਿ ਇਹ ਜੋ ਪਤਾ ਚੱਲਦਾ ਆ, ਆਮ ਪਾਰਟੀ ਦੇ ਪਿੱਛੇ ਕਾਫੀ ਵੱਡਾ ਪੈਸਾ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਫੰਡਿੰਗ ਆਈ ਹੈ। ਪਹਿਲਾਂ ਵੀ ਉਹਨਾਂ ਨੂੰ ਕਿਹੜੇ ਸ਼ੁਰੂ ਇਲੈਕਸ਼ਨ ਹੋਏ ਸੀ, ਕਿਹਾ ਜਾਂਦਾ ਉਹਨਾਂ ਨੇ 800 ਵਰਕਰ ਹਾਇਰ ਕੀਤੇ ਆ, ਕਿਹੜੇ IT ਦੇ ਲੱਖ ਰੁਪਏ ਦੀ ਸੈਲਰੀ ਦੇ ਉੱਤੇ, 1,000 ਕਰੋੜ ਰੁਪਿਆ ਦੀ ਇਹਨਾਂ ਨੂੰ ਫੰਡਿੰਗ ਆਈ ਆ, ਕੁਛ ਇਹਨਾਂ ਨੇ ਟਿਕਟਾਂ ਵੇਚੀਆਂ। ਦੂਸਰੀ ਗੱਲ ਇਹ ਆ ਕਿ ਅਕਾਲੀਆਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਆ ਕਿ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਣੀ ਹੈ, ਉਹਨਾਂ ਨੇ ਕੀਤੀ ਹੈ ਔਰ ਫੰਡਿੰਗ ਕੀਤੀ ਵੀ ਹੋਵੇ, ਏਦਾਂ ਦਾ ਸ਼ੱਕ ਆਉਂਦਾ, ਪਰ ਇਹਦੀ ਕੋਈ ਗਰੰਟੀ ਨਹੀਂ ਹੈਗੀ ਹੈ ਕਿ ਇਹ ਬੜੀ ਜ਼ਰੂਰੀ ਹੈ। ਔਰ ਫਿਰ ਰਵੀ ਸਾਹਿਬ ਅੱਜ ਤਾਂ ਤੁਸੀਂ ਪੰਜਾਬ ਦੀ ਗੱਲ ਕਰ ਲਓ, ਕੱਲ ਨੂੰ ਥੋੜਾ ਜਿਹਾ ਯੂਪੀ ਦੇ ਕਾਫੀ ਇੰਟਰਸਟਿੰਗ ਗੇਮ ਹੋ ਰਹੀ ਆ, ਉਹਦੇ ਵਾਸਤੇ ਜਿਆਦਾ ਤਿਆਰੀ ਕਰਕੇ ਆਣਾ। ਮੇਰੇ ਕੋਲ 3-4 ਕੁਐਸਚਨ ਆ, ਉਹ ਕੱਲ ਨੂੰ ਕਰਾਂਗਾ ਮੈਂ ਤੁਹਾਨੂੰ।
ਥੈਂਕ ਯੂ ਤੁਹਾਡੀ ਕਾਲ ਦੇ ਲਈ ਜ਼ਰੂਰ ਸਾਹਿਬ। ਤੇ ਰਵੀ ਜੀ, ਵਾਕਈ ਕਿ ਇੰਨਾ ਵੱਡੀ ਪੱਧਰ ਤੇ ਪੈਸਾ ਵੰਡਿਆ ਗਿਆ?
ਬਿਲਕੁਲ, ਹਰ ਵਾਰੀ ਹੁੰਦਾ ਜੀ, ਔਰ ਪੈਸਾ ਇਸ ਵਾਰ ਸੱਚਮੁੱਚ ਵੰਡਿਆ ਗਿਆ, ਔਰ ਜ਼ਿਆਦਾਤਰ ਜਿਹੜਾ ਪੈਸਾ ਵੰਡਿਆ ਗਿਆ ਉਹ ਕਾਂਗਰਸ ਔਰ ਅਕਾਲੀ ਦਲ ਦੇ ਵੱਲੋਂ, ਜਾਣੀ ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਆਈ ਆ। ਆਮ ਆਦਮੀ ਪਾਰਟੀ ਨੇ ਉਸ ਤਰੀਕੇ ਦੇ ਨਾਲ ਪੈਸਾ ਨਹੀਂ ਵੰਡਿਆ, ਜਾਣੀ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਭਾਈ ਬਿਨਾਂ ਪੈਸੇ ਤੋਂ ਲੜਨ ਵਾਲੀ ਪਾਰਟੀ ਹਾਂ, ਅਸੀਂ ਤਾਂ ਗਰੀਬ ਪਾਰਟੀ ਹਾਂ। ਔਰ ਇੱਕ ਗੱਲ ਇਹਦੇ ਵਿੱਚ ਜ਼ਰੂਰ ਹੈ ਕਿ ਕਾਫੀ ਰਿਚ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਸੀਗੀਆਂ, ਤੇ ਉਹਨਾਂ ਦੇ ਵੱਲੋਂ ਖਰਚਾ ਜ਼ਰੂਰ ਕੀਤਾ ਗਿਆ ਹੋਣਾ, ਜਾਂ ਉਹਨਾਂ ਨਾਲ ਇਹ ਗੱਲ ਪਹਿਲਾਂ ਹੀ ਇਹ ਗੱਲ ਕਰ ਲਈ ਗਈ ਹੋਊਗੀ ਕਿ ਦੇਖੋ ਤੁਹਾਨੂੰ ਟਿਕਟ ਤਾਂ ਦੇ ਰਹੇ ਹਾਂ ਕਿਉਂਕਿ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਜਿੱਤਣਾ, ਤੁਸੀਂ ਇੰਨਾ ਪੈਸਾ ਜਿਹੜਾ ਹੈਗਾ ਤੁਸੀਂ ਆਪਣਾ ਲਾਉਣਾ ਹੈ ਇਸ ਮਾਮਲੇ ਦੇ ਵਿੱਚੋਂ। ਬਿਲਕੁਲ ਕਲੀਅਰ ਹੈ ਕਿ ਵੱਧ ਪੈਸੇ ਵਾਲੇ ਨੂੰ ਟਿਕਟ ਦੇਣ ਦਾ ਮਤਲਬ ਹੀ ਇਹ ਹੈ।
ਮੈਂ 3-4 ਆਪਣੇ ਸਪੋਂਸਰ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਦਵਾਂ, ਉਸ ਤੋਂ ਬਾਅਦ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ। ਹਰਚੰਦ ਗਰੋਵਰ ਜੀ ਦਾ ਨੰਬਰ ਹੈ 905-247-09053, 905-247-09053, ਹਰਚੰਦ ਗਰੋਵਰ ਜੀ ਦਾ ਨੰਬਰ ਹੈ। CPA CA ਨੇ, ਤੁਸੀਂ ਕੋਈ ਕੰਪਨੀ ਉਹਦੀ ਬੁੱਕ ਕੀਪਿੰਗ ਕਰਵਾਉਣੀ ਹੈ, ਕੋਈ ਆਡਿਟ ਆ ਗਈ ਹੈ, ਜਾਂ ਫਿਰ ਤੁਹਾਨੂੰ ਅਕਾਊਂਟਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਬਿਜ਼ਨਸ ਹੈ ਤੁਹਾਡਾ, ਉਹਦੇ ਟੈਕਸ ਦੇ ਪੇਪਰ ਫਾਈਲ ਕਰਨੇ ਆ, ਹਰਚੰਦ ਗਰੋਵਰ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 905-247-09093। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, ਜੋ ਕਿ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ, ਔਰ ਇਹਨਾਂ ਨੰਬਰ ਹੈ 416-675-7500, 225 ਕਲੀਅਰਪੋਰਟ ਕ੍ਰੈਸੈਂਟ ਟੋਬੀਕੋ ਦੇ ਉੱਤੇ ਸਥਿਤ ਨੇ, ਔਰ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਵਾਲੇ ਦਹਾਕਿਆਂ ਤੋਂ ਸਾਨੂੰ ਟਰੱਕ ਡਰਾਈਵਿੰਗ ਦੀਆਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ, ਔਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, ਇਹਨਾਂ ਨੰਬਰ ਹੈ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ, 905-452-0000, 905-452-0000, ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7500, 647-409-7501, ਇਹਨਾਂ ਦਾ ਨੰਬਰ ਹੈ। ਸੰਧੂ ਰੈਨੋਵੇਸ਼ਨ ਵਾਲਿਆਂ ਦਾ ਕਹਿਣਾ ਕਿ ਤੁਸੀਂ ਘਰ ਦੀ ਲੀਗਲ ਬੇਸਮੈਂਟ ਬਣਾਉਣੀ ਹੈ, ਕਿਚਨ ਬਾਥਰੂਮ ਬਣਾਉਣਾ, ਤਾਂ ਜਾਂ ਫਿਰ ਤੁਸੀਂ ਡਰਾਈਵੇ ਬਣਾਉਣਾ ਚਾਹੁੰਦੇ ਹੋ, ਤਾਂ ਇਹ ਨੰਬਰ ਨੋਟ ਕਰ ਲਵੋ, 437-995-0111, 437-995-0111, ਸੰਧੂ ਰੈਨੋਵੇਸ਼ਨ ਦਾ ਨੰਬਰ ਹੈ। 437-995-0111, 437-995-0111 'ਤੇ ਸੰਧੂ ਰੈਨੋਵੇਸ਼ਨ ਨੂੰ ਤੁਸੀਂ ਕਾਲ ਕਰਨੀ ਹੈ ਲੀਗਲ ਬੇਸਮੈਂਟ ਬਣਾਉਣ ਲਈ, ਕਿਚਨ ਬਾਥਰੂਮ ਜਾਂ ਫਿਰ ਕੰਕਰੀਟ ਦਾ ਡਰਾਈਵੇ ਬਣਾਉਣ ਦੇ ਲਈ, 437-995-0111 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਇਹਨਾਂ ਦੇ ਨਾਲ ਕਰ ਲੈਣੀ। ਭਾਈ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਸ਼ ਜੀ, ਗੁੱਡ ਮਾਰਨਿੰਗ ਜੀ, ਧੰਨਵਾਦ ਤੁਹਾਡਾ ਇਸ ਲੈਣ ਦਾ।
ਗੁੱਡ ਮਾਰਨਿੰਗ, ਠੀਕ ਠਾਕ ਹੋ?
ਬਿਲਕੁਲ ਵਧੀਆ ਠੀਕ ਠਾਕ ਹਾਂ ਜੀ, ਤੇ ਤੁਹਾਡੇ ਸਰੋਤਿਆਂ ਦਾ ਧੰਨਵਾਦ ਜਿਹੜੇ ਮੈਨੂੰ ਯਾਦ ਕਰਦੇ ਨੇ, ਮਿਸ ਕਰਦੇ ਰਹਿੰਦੇ ਆ
ਜੀ,
ਤੇ ਸਾਰਿਆਂ ਦਾ ਧੰਨਵਾਦ ਹੈ ਜੀ।
ਤੁਹਾਡੀ ਨਜ਼ਰ ਦੇ ਵਿੱਚ ਕਿਵੇਂ ਰਹੀਆਂ ਇਹ ਚੋਣਾਂ, ਇਹਦਾ ਥੋੜਾ ਜਿਹਾ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸੋਗੇ?
ਹਾਂਜੀ ਦੱਸ ਰਿਹਾ ਜੀ ਆਪਣੇ ਹਿਸਾਬ ਨਾਲ। ਅੱਜ ਮੈਂ ਅੰਮ੍ਰਿਤਸਰ ਜਿਹੜਾ ਕੱਢ ਕੇ ਆਇਆ ਵਾਂ,
ਅੰਮ੍ਰਿਤਸਰ ਪੂਰਬੀ,
ਹਾਂ ਪੂਰਬੀ ਚ
ਜਿੱਥੇ ਸਭ ਤੋਂ ਘੱਟ ਵੋਟਾਂ ਪਈਆਂ ਨੇ,
64% ਪਈਆਂ ਜੀ ਉੱਥੇ।
ਰਵੀ ਜੀ, 64 ਪਈਆਂ ਜਾਂ ਇਦੋਂ ਵੀ ਘੱਟ ਪਈਆਂ ਨੇ?
ਪੁੱਛ ਲਓ, ਨਹੀਂ 65 ਤੋਂ ਜ਼ਿਆਦਾ ਜੀ, 65.50।
ਅੱਛਾ ਅੱਛਾ, 65-50, ਠੀਕ ਹੈ, ਓਕੇ,
ਚਲੋ ਬਾਅਦ ਥੋੜੀ ਬਹੁਤ ਰਹਿ ਜਾਂਦੀ ਹੈ 64% ਹੋਏਗਾ।
ਆਲਰਾਈਟ, ਠੀਕ ਠੀਕ, ਅੱਛਾ 64-65% ਪੈ ਗਿਆ। ਹਾਂਜੀ,
ਕੀ ਗੱਲ ਜਗਦੀਸ਼, ਤੁਸੀਂ ਮੇਰੀ ਖਬਰ ਤੇ ਯਕੀਨ ਨਹੀਂ ਕਰਦੇ ਰਵੀ ਜੀ, ਤੁਸੀਂ ਸਹੀ ਪਾਉਂਦੇ ਹੋ।
ਬਿਲਕੁਲ ਬਿਲਕੁਲ ਜੀ ਜੀ,
ਕਿਉਂਕਿ ਬਾਈ ਜੀ ਮੇਰੇ ਨਾਲ ਇਹ ਹੈਗਾ ਸਰਟੀਫਾਈ ਫਾਈਨੈਂਸ ਵਾਲਿਆਂ ਨੂੰ, ਬੰਦਿਆਂ ਨੂੰ ਸਰਟੀਫਾਈ ਨਿਊਜ਼ ਆਏਗਾ।
ਤੁਸੀਂ ਹੈਗੇ ਖੁੱਡ ਚਾਚਾ ਵਾਲੇ?
ਨਹੀਂ
ਦੇਖਿਆ ਨੀਗਾ ਜੀ, ਹੁਣ ਦੇਖਦੇ ਆ ਜੀ।
ਉੱਥੇ ਸਪੈਸ਼ਲ ਮੈਂ ਰਿਪੋਰਟ ਲਈ ਸਾਰੀ, ਉੱਥੇ ਪੂਰਬੀ ਦੀ ਜਾ ਕੇ ਸਾਰੀ, ਤੇ ਉੱਥੇ ਬੰਦੇ ਗੱਲਾਂ ਕਰਦੇ ਸੀ, ਕਹਿੰਦੇ ਵੀ ਅਸੀਂ ਮਜੀਠੀਏ ਦੀ ਕੰਪੇਨ ਨਾਲ ਕੰਮ ਕਰਦੇ ਹਾਂ ਮਜੀਠੀ ਹਲਕੇ ਦੇ ਵਿੱਚ। ਮੈਂ ਥੋੜਾ ਜਿਹਾ ਪੈਰ ਦੱਬ ਕੇ ਤੇ ਸੁਣ ਲੱਗ ਗਿਆ ਗੱਲਾਂ ਉਹਨਾਂ ਨੇ, 2 ਮਿੰਟ ਸੁਣੀਆਂ, 4 ਮਿੰਟ, ਫਿਰ ਤੈਨੂੰ ਪਤਾ ਮੇਰੇ ਤੋਂ ਹੈ ਨੀ ਹੁੰਦਾ, ਜਦੋਂ ਗੱਲ ਦੇ ਗੱਲ ਵਿੱਚ ਮੈਂ ਬੱਚੇ ਜਾ ਕੇ ਐਵੇਂ ਪੈਰ ਉਡਾ ਲੈਣਾ ਹੁੰਦਾ ਹਰੇਕ ਨਾਲ। ਮੈਂ ਕਿਹਾ ਬਾਈ ਜੀ ਮਜੀਠੀ ਆਪਣੇ ਜਿੱਤੂ, ਉਹ ਕਹਿੰਦੇ ਹਾਂ ਜਿੱਤੂ। ਮੈਂ ਕਿਹਾ ਵੀ ਅੰਮ੍ਰਿਤਸਰ ਪੂਰਬੀ ਤੋਂ, ਕਹਿੰਦੇ ਉੱਥੋਂ ਨੀ ਜਿੱਤਦਾ। ਮੈਂ ਕਿਹਾ ਵੀ ਕੀ ਗੱਲ ਆ, ਕਹਿੰਦੇ ਨੀ ਉੱਥੋਂ ਨੀ ਜਿੱਤਣਾ, ਕਹਿੰਦੇ ਉਹਦਾ ਚੜ੍ਹਨ ਐਵੇਂ ਪੰਗਾ ਲੈ ਲਿਆ ਕਹਿੰਦੇ। ਚੱਲ ਮੈਂ ਕਿਹਾ ਮਜੀਠੀ ਉਹ ਤਾਂ ਜਿਹੜੇ ਪਹਿਲਾਂ ਪੱਕੀਆਂ ਸੀਟਾਂ ਆਉਂਦੀਆਂ ਉਹ ਤਾਂ ਸਾਰੇ ਜਿੱਤਦੇ ਹੁੰਦੇ ਆ, ਮੈਂ ਕਿਹਾ ਮੈਨੂੰ ਹੋਰ ਵੀ ਦੱਸੋ, ਕਹਿੰਦੇ ਨਹੀਂ ਜਿੱਤਦਾ। ਕਹਿੰਦੇ ਵੀ ਸਿੱਧੂ ਜਿੱਤੇਗਾ ਉੱਥੇ, ਜਾਣੀ ਉਹਨਾਂ ਦੇ ਪਿੰਡ ਵਾਲੇ ਬੰਦਿਆਂ ਨੇ ਖੁਦ ਮੈਨੂੰ ਦੱਸੀ ਇਹ ਗੱਲ
ਜੀ।
ਇਹਦਾ ਮਤਲਬ ਜਿਹੜਾ ਮੈਂ ਤੁਹਾਨੂੰ ਲਾਲ ਕਾਪੀ ਤੇ ਲਿਖਾਇਆ ਤੁਹਾਡੇ ਹੈਗਾ ਲਿਖਿਆ ਕਿ ਨਹੀਂ ਜੀ?
ਲਿਖਿਆ ਹੋਇਆ ਜੀ, ਲਿਖਿਆ ਹੋਇਆ।
ਵੋਟਾਂ ਦਾ ਪ੍ਰਸੈਂਟ ਤਕਰੀਬਨ 74% ਦੇ ਗੇੜ ਪੰਜਾਬ ਦੀ ਵੋਟ ਪਈ ਹੈ ਟੋਟਲ ਸਾਰੀ। ਹਾਂਜੀ,
ਬਾਕੀ ਤੁਸੀਂ ਸਾਨੂੰ ਇਹ ਦੱਸੋ ਕਿ ਅਮਨ ਮਾਨ ਰਿਹਾ ਔਰ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ, ਤੁਸੀਂ ਅੰਦਰਲੀਆਂ ਗੱਲਾਂ ਦੇਖੀਆਂ ਹੋਣੀਆਂ ਕਿ ਕਿਹਨੂੰ ਵੱਧ, ਕਿਹਨੇ ਵੱਧ ਪੈਸੇ ਵੰਡੇ, ਕਿਹਨੇ ਕੀ ਵੰਡਿਆ, ਕਿਹਨੇ ਕੀ ਕੀਤਾ, ਇੱਦਾਂ ਦੀਆਂ ਕੋਈ ਘਟਨਾਵਾਂ ਤੁਹਾਡੀ ਨਜ਼ਰ 'ਚ ਆਈਆਂ ਹੋਣ?
ਹਾਂ ਦੇਖੋ ਜੀ, ਥੋੜਾ ਬਹੁਤ ਤਾਂ ਸਾਰੇ ਹੀ ਕਰਦੇ ਆ, ਆਪ ਵਾਲੇ ਨੇ ਵੀ ਕੀਤਾ। ਇਹ ਤਿੰਨ ਮੇਨ ਪਾਰਟੀਆਂ ਨੇ ਜਿਹਨਾਂ ਨੇ ਜ਼ਿਆਦਾ ਪੈਸਾ ਖਰਚਿਆ ਵਾ, ਸਭ ਤੋਂ ਵੱਧ ਪੈਸਾ ਖਰਚਿਆ ਅਕਾਲੀਆਂ ਨੇ, ਦੋ ਨੰਬਰ ਤੇ ਪੈਸਾ ਖਰਚਿਆ ਕਾਂਗਰਸ ਨੇ, ਤਿੰਨ ਨੰਬਰ ਤੇ ਆਪ ਵਾਲੇ ਆ ਗਏ। ਬਾਕੀ ਭਾਜਪਾ ਵਾਲੇ ਦਾ ਚਲੋ ਕਿਸਾਨਾਂ ਵਿਚਾਰੇ, ਉਹ ਤਾਂ ਪਹਿਲੇ ਪੰਜਾਬ ਪਾਰਟੀਆਂ ਦੋ ਪਾਰਟੀਆਂ ਆਊਟ ਕਰੀਆਂ ਸੀ, ਉਹਨਾਂ ਤੋਂ ਕੋਈ ਨਾਮ ਨਹੀਂ ਲੈਂਦਾ, ਉਹ ਤਾਂ ਚਲੋ ਕੀ ਖਰਚਾ, ਉਹ ਤਾਂ ਲੈ ਭਾਵੇਂ ਲੈਣ ਜਿਹਨੇ ਤਾਂ ਕੀ ਆ। ਤੇ ਚਲੋ ਪੈਸੇ ਦੀ ਗੱਲ ਤਾਂ ਇੱਕ ਪਾਸੇ ਰਹੀ, ਬਾਕੀ ਵੋਟਾਂ ਆਲਮੋਸਟ ਤਕਰੀਬਨ 90.9% ਸ਼ਾਂਤੀ ਨੇ ਪੈ ਗਈਆਂ। ਥੋੜੀ ਬਹੁਤੀ ਮਾੜੀ ਮੋਟੀ ਇੱਕੀ ਦੁੱਖੀ ਘਟਨਾ ਹੋਈ ਆ, ਕਿਤੇ ਗੋਲੀ ਚੱਲੀ ਆ ਬਠਿੰਡੇ ਲਈ ਥੋੜੀ ਬਹੁਤੀ, ਤੇ ਜਾਂ ਇੱਕ ਬੈਂਸ ਦੀ ਚਰਚਾ ਆਉਂਦੀ ਆ ਸੀਟ ਤੋਂ, ਬਈ ਉਹਨੇ ਕਿਸੇ ਮੁੰਡੇ ਨੇ ਵੀਡੀਓ ਬਣਾ ਕੇ ਲੈਟਰ ਬਾਕਸ ਜਿਹੜਾ ਨਿਸ਼ਾਨ ਸੀ ਬੈਂਸ ਉਹਨਾਂ ਦਾ, ਉਹ ਤੇ ਵੀਡੀਓ ਬਣਾ ਕੇ ਭੇਜਤੀ ਫੇਸਬੁੱਕ ਤੇ, ਚਾੜਤੀ ਉਹਨਾਂ ਨੇ ਬੈਂਸ ਵਾਲੀ ਤੇ, ਉਹ ਥੋੜੀ ਚਰਚਾ ਹੋਈ ਆ ਸੀਟ ਦੀ। ਤੇ ਬਾਕੀ ਤਰੀਕ ਸਭ ਠੀਕ ਆ, ਤੇ ਡੱਬੇ ਚ ਬੰਦ ਨੇ ਸਾਰੀਆਂ ਵੋਟਾਂ। ਤੇ ਦੋ ਤਿੰਨ ਸੀਟਾਂ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਵਾ, ਇੱਕ ਤਾਂ ਜਿਹੜੀ ਆਪਣੇ ਲੁਧਿਆਣਾ ਆਸੂ, ਜਿਹੜੀ ਲੁਧਿਆਣਾ ਜਿਹੜੀ ਆ ਪੱਛਮੀ ਵਾਲੀ, ਇਹ ਜਿੱਤੂਗਾ ਜੀ ਪੱਕਾ ਜੀ ਆਸੂ ਜੀ।
ਅੱਛਾ ਜੀ।
ਤੇ ਗੈਲ ਸੀਟ ਆ ਜਿਹੜੀ ਬ੍ਰਹਮਪੁਰ ਵਾਲੀ ਬੈਰ ਸਾਹਿਬ,
ਬ੍ਰਹਮਪੁਰ ਵਾਲੀ ਨੀ ਗੈਲ ਸੀਟ ਲੁਧਿਆਣੇ ਦੀ ਸਾਡੇ ਵਾਲੀ ਸੀਟ ਆ, ਬ੍ਰਹਮਪੁਰ ਛੱਡ ਦੋ, ਬ੍ਰਹਮਪੁਰ ਚੋਂ ਨਿਕਲੇ ਬਾਹਰ, ਗਿੱਲ ਸੀਟ ਸਾਡੇ ਵਾਲੀ ਸੀਟ ਤੇ ਕੌਣ ਜਿੱਤੂਗਾ? ਹਾਂਜੀ
ਹਾਂ, ਤੁਹਾਡੀ ਵਾਲੀ ਸੀਟ ਅਸੀਂ ਤਾਂ ਹੀ ਮੈਂ ਦੱਸ ਰਿਹਾ ਸਪੈਸ਼ਲ ਤੁਹਾਨੂੰ, ਉੱਥੇ ਵੀ ਆਪਣੇ ਕੁਲਦੀਪ ਬੈਦ ਜੀ ਦੇ ਹੱਥ ਉੱਪਰ ਆ ਜੀ ਬਹੁਤ ਜ਼ਿਆਦਾ, ਜਿਹੜਾ ਸਵਾਲਕ ਜੀ ਨੇ ਅਕਾਲੀਆਂ ਵਾਲੇ ਉਹ ਨੀ ਹੈਗੇ ਇੰਨੇ ਉੱਪਰ ਉੱਥੇ,
ਤੇ ਨਾਲ ਦਾਖਿਆਂ ਤੋਂ ਇਹ ਵਾਲੀ ਜਿੱਤੂਗਾ?
ਦੇਖਿਆ ਤੋਂ ਹਾਂਜੀ ਉਹ ਉੱਥੋਂ ਜਿੱਤੂਗਾ, ਉਹ ਕਿਉਂਕਿ ਉਹ ਮਜੀਠੀਆ ਛੋਟਾ ਭਾਈ ਆ ਮਜੀਠੀਆ ਤੋਂ ਜਿੱਤਦੇ ਹੁੰਦੇ ਆ
ਜੀ,
ਹਾਂ ਇਹ ਦੋਨੇ ਜਿੱਤਣਗੇ ਉੱਥੋਂ। ਬਾਕੀ ਰਾਜਾ ਬੜਿਆਂ ਜੀ ਦਾ ਬਾਈ ਜੀ ਨੇ ਪਹਿਲਾਂ ਦੱਸਤਾ ਵੋਟ, ਸਭ ਤੋਂ ਵੱਧ ਵੋਟ ਮਾਰਜਨ ਉੱਥੇ ਬਹੁਤ ਜ਼ਿਆਦਾ ਨਿਕਲਿਆ ਵਾ
ਜੀ,
ਕਿਉਂਕਿ ਇਹ ਦੋ ਤਿੰਨ ਬੰਦੇ ਕਾਂਗਰਸ ਦੇ ਲੀਡਰ ਆ ਨਾ, ਪੂਰੇ ਪਾਪੂਲਰ ਰਹੇ ਆ, ਤੇ ਉਹ ਵੀ ਜਿੱਤੇ ਜਿੱਤੂਗਾ
ਜੀ।
ਤੇ ਜਿਹੜੀ ਹਫ਼ਤਾ ਪਹਿਲਾਂ ਲੀਕੇਜ ਹੋਈ ਸੀਗੀ ਮਨਪ੍ਰੀਤ ਬਾਦਲ ਦੀ ਖ਼ਬਰ ਵੀ ਬਠਿੰਡਾ ਤੋਂ ਸੁਖਬੀਰ ਬਾਦਲ ਉਹਨਾਂ ਦੀ ਹੈਲਪ ਕਰ ਰਿਹਾ, ਗਿੱਦੜਵਾਹੇ ਤੋਂ ਮਨਪ੍ਰੀਤ ਬਾਦਲ ਸੁਖਬੀਰ ਦੀ ਹੈਲਪ ਕਰ ਰਿਹਾ, ਇਹ ਗੱਲ ਜੱਗ ਜਾਹਰ ਹੋਈ ਸੀਗੀ, ਉਹਦੇ ਕਰਕੇ ਲੋਕਾਂ ਨੇ ਉੱਥੇ ਇਹਦਾ ਕਾਫ਼ੀ ਉਹਦੀ ਪਤਲੀ ਹਾਲਤ ਆ ਆਪਣੇ ਬਠਿੰਡੇ ਤੋਂ ਮਨਪ੍ਰੀਤ ਬਾਦਲ ਦੀ
ਜੀ। ਆਲਰਾਈਟ, ਲੈਟਸ ਸੀ ਔਰ ਸਨਾ ਪ੍ਰੇਸ ਸਾਹਿਬ ਵੀ ਉਹਨਾਂ ਦੀ ਵੀ ਗੱਲ ਸੁਣੀ, ਪ੍ਰੇਸ ਸਾਹਿਬ ਜੀ ਆਨ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕਿੰਨੀਆਂ ਸੀਟਾਂ ਦਿੰਦੇ ਆ ਜੀ ਇਹ ਆਮ ਆਦਮੀ ਪਾਰਟੀ ਨੂੰ?
ਦੇਖੋ ਜਿਹੜੇ ਸਰਵੇ ਇਸ ਸਮੇਂ ਚੱਲ ਰਹੇ ਨੇ ਪ੍ਰੇਸ ਸਾਹਿਬ, ਉਹ ਸਰਵੇ ਅਸੀਂ ਉਹਨਾਂ ਨੂੰ ਸਹੀ ਨਹੀਂ ਗਿਣ ਸਕਦੇ ਗੇ, ਕਿਉਂਕਿ ਸਰਵੇ 7 ਮਾਰਚ ਤੋਂ ਬਾਅਦ ਜਦੋਂ ਯੂਪੀ ਦੀਆਂ ਵੋਟਾਂ ਖਤਮ ਹੋਣੀਆਂ, ਸਾਰੀਆਂ ਵੋਟਾਂ ਖਤਮ ਹੋਣੀਆਂ, ਉਦੋਂ ਅਸਲੀ ਸਰਵੇ ਆ ਜਿਹੜੇ ਰਿਲੀਜ਼ ਹੋਣੇ ਨੇ। ਹੁਣ ਜਿਹੜੇ ਸਰਵੇ ਚੱਲ ਰਹੇ ਨੇ ਵੱਖ ਵੱਖ, ਚਾਹੇ ਉਹ ਸੀ ਕੰਪਨੀ ਨਾਂ 'ਤੇ ਆ, CSDS ਦੇ ਸਰਵੇ ਨੇ, ਜਾਂ ਐਗਜ਼ਿਟ ਪੋਲ ਦੇ ਹੋਰ ਵੀ ਜਿਹੜੇ ਸਰਵੇ ਨੇ, ਇਹ ਵੀ ਹੋ ਸਕਦਾ ਕਿ ਉਹ ਫੇਕ ਹੋਣ, ਜਾਂ ਫਿਰ ਉਹ ਜਿਸ ਤਰ੍ਹਾਂ ਰਵੀ ਨੇ ਪਹਿਲਾਂ ਗੱਲ ਕੀਤੀ ਹੈ ਕਿ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਹੋਣ। ਸੋ ਹਾਲ ਦੀ ਘੜੀ ਇਹਨਾਂ ਸਰਵਿਆਂ ਦੇ ਵਿੱਚ ਬਹੁਤਾ ਦਮ ਨਹੀਂ ਲੱਗਦਾ ਗਾ।
ਖੈਰ
ਆਪਾਂ ਤੁਸੀਂ ਕੁਐਸਚਨ ਕੀਤਾ ਬਾਈ ਜੀ ਨੂੰ, ਬਾਈ ਜੀ ਤੋਂ ਪੁੱਛ ਲੈਂਦੇ ਹਾਂ। ਬਾਈ ਜੀ ਕਿਹਨੂੰ ਕਿੰਨੀਆਂ ਕਿੰਨੀਆਂ ਸੀਟਾਂ ਦਿੰਦੇ ਹੋ?
ਹਾਂ ਸੀਟਾਂ ਦੇਖੋ ਜੀ, ਜਿਹੜਾ ਸਰਵੇ ਇੱਥੇ 2 ਦਿਨ ਪਹਿਲਾਂ ਆਇਆ ਸੀਗਾ, ਕੁਛ ਵਧੀਆ ਜਿਹੜੇ ਬੰਦੇ ਸਰਵੇ ਕਰਦੇ ਆ, ਮੈਂ ਉਹਨਾਂ ਦੇ ਬਿਲੀਵ ਜ਼ਿਆਦਾ ਕਰਦਾ ਪਹਿਲਾਂ ਤੋਂ ਹੀ, ਜਿਹੜੇ ਵਧੀਆ ਬੁੱਧੀਜੀਵੀਆਂ ਦੇ ਵਿੱਚ ਆਉਂਦੇ ਆ 2-3 ਨਿਊਜ਼ ਸਟੇਸ਼ਨ ਆ ਜਿਹੜੇ, ਉਹਦੇ ਚ ਉਹਨਾਂ ਨੇ 44 ਸੀਟਾਂ ਤੇ ਜਿੱਤ ਹਾਸਲ ਕਹਿੰਦੇ ਕਰੂਗੀ ਕਾਂਗਰਸ 44 ਤੇ, ਬਾਕੀ 15-20 ਦੇ ਵਿੱਚ ਤਿਕੋਣੇ ਮੁਕਾਬਲੇ ਦੇ ਵਿੱਚ ਆ। ਤੇ ਉਧਰੋਂ ਆਪ ਵਾਲਿਆਂ ਨੂੰ ਕਿਹਾ ਉਹਨਾਂ ਨੇ 2 ਨੰਬਰ ਦੇ ਵਿੱਚ ਵੀ ਉਹ 35-40 ਦੇ ਵਿੱਚ ਵਿੱਚ ਜਿੱਤ ਰਹੇ ਨੇ, ਤੇ ਉਹ ਵੀ 20-25 ਦੇ ਵਿੱਚ ਵਿੱਚ ਉਹ ਤਿਕੋਣੇ ਮੁਕਾਬਲੇ ਚ ਆ।
ਠੀਕ ਹੈ।
ਤੇ ਜਿਹੜੇ ਅਕਾਲੀ ਨੇ, ਅਕਾਲੀਆਂ ਵੀ ਉੱਥੇ ਕੀ ਪੋਜੀਸ਼ਨ ਆ, ਮਤਲਬ ਬਾਲੋ ਅੱਗੇ 22-23 ਸੀਗੀਆਂ, ਹੁਣ 25-30 ਦੇ ਵਿੱਚ ਵਿੱਚ ਦੱਸਦੇ ਉਹਨਾਂ ਨੂੰ
ਜੀ। ਪਰ ਜਿਹੜੇ ਜਿਹੜੇ ਸਰਵੇਖਣ ਚੱਲ ਰਹੇ ਨੇ ਉਹਨਾਂ ਦੇ ਵਿੱਚ ਤਾਂ 8-9 ਇੱਦਾਂ ਸੀਟਾਂ ਦਿਖਾ ਰਹੇ ਨੇ।
ਨਹੀਂ, ਇਲੈਕਸ਼ਨ ਤੋਂ ਪਹਿਲਾਂ ਦਾ ਸਰਵੇ ਸੀਗਾ ਨਾ,
ਜੀ ਜੀ,
2 ਦਿਨ ਪਹਿਲਾਂ ਦਾ ਜਿਹੜਾ ਮੈਂ ਦੱਸਿਆ
ਤੁਹਾਨੂੰ,
ਜਿਹੜਾ ਹੁਣ ਸਰਵੇ ਦਾ ਦੇਖੋ ਹਜੇ ਇਹਨੂੰ ਹਜੇ ਹਫ਼ਤਾ ਵੇਟ ਕਰੋ, ਤੁਹਾਡੀ ਗੱਲ ਸਹੀ ਆ, 5-6 ਦਿਨ ਵੇਟ ਕਰੋ
ਜੀ 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 ਜੀ।
ਫੇਰ ਜਿਹੜੀ ਲੋਕਾਂ ਨੇ ਗਰਾਊਂਡ ਤੇ ਜਾ ਕੇ ਮੀਡੀਆ ਨੇ ਲੋਕਾਂ ਦੀਆਂ ਰਿਪੋਰਟਾਂ ਲੈਣੀਆਂ ਨੇ ਨਾ,
ਮੇਰਾ ਵੀ ਸੁਣ ਲੋ, ਕਾਂਗਰਸ ਦੀ ਬਣ ਰਹੀ ਆ ਉਹ
ਤੇ
ਹਾਂਜੀ, ਤੇ ਜਿਹੜੀ ਆਮ ਆਦਮੀ ਪਾਰਟੀ ਆ ਅਕਾਲੀਆਂ ਦਾ ਪਤਾ ਨੀ, ਇਹਨੂੰ 20 ਤੋਂ ਘੱਟ ਮਿਲਣਗੀਆਂ, ਜੇ 20 ਪਿਛਲੀ ਵਾਰੀ ਜਿੱਤੇ ਉਸ ਤੋਂ ਘੱਟ ਐਤਕੀ ਆਉਣਗੀਆਂ, ਸਾਹਮਣੇ ਆ ਦੇਖ ਲਿਓ।
ਸੋ ਕਾਂਗਰਸ ਦੀ ਸਰਕਾਰ
ਮੈਂ ਫੇਰ ਵੀ 18 ਦਿਨਾ।
ਓਕੇ, ਸੋ ਕਾਂਗਰਸ ਜਿਹੜੀ ਅਕਾਲੀ ਆ ਉਹ 20 ਤੋਂ ਉੱਤੇ ਨੀ ਟੱਪਣ ਲੱਗੇਗੇ?
ਨਹੀਂ, ਆਮ ਆਦਮੀ ਪਾਰਟੀ।
ਆਮ ਆਦਮੀ ਪਾਰਟੀ, ਅੱਛਾ, ਆਮ ਆਦਮੀ ਪਾਰਟੀ 20 ਤੋਂ ਨੀ ਟੱਪਣ ਲੱਗੀ?
ਨਹੀਂ ਜੀ, ਦੇਖ ਲਿਓ ਤੁਸੀਂ,
ਇਹ ਨਵਾਂ ਤੁਹਾਡਾ ਸਰਵੇ ਆ,
ਦੇਖ ਲਿਓ ਜੀ। ਲਿਜਾਣਗੇ ਦੂਸਰੀਆਂ ਪਾਰਟੀਆਂ,
ਇਹ ਕੇਜਰੀਵਾਲ ਕਰਕੇ ਹੋ ਰਿਹਾ ਜੀ ਸਾਰਾ ਕੁਛ।
ਅੱਛਾ,
ਕੇਜਰੀਵਾਲ ਜੀ ਨੇ ਭਗਵੰਤ ਨੂੰ ਚੜਨ ਲਈ ਨਹੀਂ ਦਿੱਤਾ ਜੀ ਕਿਤੇ ਵੀ, ਤੁਸੀਂ ਦੱਸੋ ਭਗਵੰਤ ਜੀ ਨੇ ਕਦੇ ਵੀ ਇੱਕ ਵੀ ਸੀਟ ਤੇ ਕਿਹਾ ਹੋਵੇ ਵੀ ਇਹ ਮੈਂ ਖੜਾਉਣਾ ਬੰਦਾ?
ਠੀਕ 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 ਠੀਕ,
ਭਗਵੰਤ ਮਾਨ ਜੀ ਤਾਂ ਐਂ ਲੱਗਦੇ ਆ ਕੇਜਰੀਵਾਲ ਸਾਹਿਬ ਨੇ ਜਿਵੇਂ ਹੈਡ ਮਾਸਟਰ ਮੂਹਰੇ ਟੀਚਰ ਛੋਟਾ ਬੈਠਾ ਹੁੰਦਾ, ਕਦੇ ਦੇਖਿਆ ਤੁਸੀਂ ਭਗਵੰਤ ਮਾਨ ਜੀ ਨੂੰ? ਪੂਰਾ ਉਹਨਾਂ ਨੂੰ ਖੇਡਣ ਦੇ, ਜਦ ਦਾ ਪ੍ਰਧਾਨ ਬਣਾਇਆ ਉਹਨਾਂ ਨੂੰ ਕਹਿ ਜਾ ਭਾਈ ਆਪਣੇ ਇਲਾਕੇ ਜਾ ਕੇ ਤੂੰ ਬੰਦੇ ਇਕੱਠੇ ਕਰ, ਆਪਣੇ ਨਾਲ ਲਾ, ਆਪਣੇ ਮਗਰ ਲਾ, ਪਿੰਡਾਂ ਚ ਜਾਓ।
ਐਗਜ਼ਿਟ ਪੋਲ ਆ ਜਿਹੜਾ ਮੇਰੇ ਦਿਮਾਗ ਦੇ ਵਿੱਚ ਮੈਂ ਬਣਾਉਂਦਾ ਰਹਿੰਦਾ ਜੀ
ਰੋਜ਼,
ਉਹ ਬਾਈ ਜੀ ਤੋਂ ਵੀ ਉਲਟਾ ਤੇ ਪਨੇਸਰ ਸਾਹਿਬ ਤੋਂ ਵੀ ਉਲਟਾ
ਜੀ। ਤੁਹਾਡਾ ਕੀ ਹੈਗਾ?
ਮੇਰਾ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਪਾਰਟੀ ਬਣ ਕੇ ਨਿਕਲੂਗੀ, ਪਰ ਮੈਜੋਰਿਟੀ ਸਰਕਾਰ ਨਹੀਂ ਬਣਾਉਂਦੀ। ਦੂਜੇ ਨੰਬਰ ਤੇ ਇਸ ਵਾਰ ਅਕਾਲੀ ਦਲ ਰਹਿ ਸਕਦਾ,
ਕਾਂਗਰਸ ਨਹੀਂ ਰਹਿ ਸਕਦੀ, ਅਕਾਲੀ ਦਲ,
ਅਕਾਲੀ ਦਲ ਰਹਿ ਸਕਦਾ। ਕਾਂਗਰਸ ਦਾ ਆਪਸੀ ਕਲੇਸ਼ ਤੇ ਕਾਂਗਰਸ ਦੇ ਵੱਲੋਂ 4.5 ਸਾਲ ਖਰਾਬ ਕੀਤੇ ਜਾਣ ਤੇ ਲੋਕ ਉਹਨਾਂ ਨੂੰ ਇਸ ਵਾਰ ਜਵਾਬ ਦੇ ਸਕਦੇ ਆ
ਜੀ,
ਇਹਦੇ ਚ ਕੋਈ ਸ਼ੱਕ ਨਹੀਂ ਆ। ਅਕਾਲੀ ਦਲ ਨੂੰ ਹੁਲਾਰਾ ਮਿਲੂਗਾ ਮਾਝੇ ਤੇ ਦੁਆਬੇ ਦੇ ਵਿੱਚ
ਜੀ,
ਉਧਰੋਂ ਉਹ ਵੱਧ ਸੀਟਾਂ ਕੱਢ ਸਕਦੇ ਆ ਆਮ ਆਦਮੀ ਪਾਰਟੀ ਨਾਲੋਂ ਵੀ, ਕਾਂਗਰਸ ਨਾਲੋਂ ਵੀ, ਔਰ ਮਾਲਵੇ ਦੇ ਵਿੱਚ ਵੀ ਉਹਨਾਂ ਦਾ ਆਪਣਾ, ਕਿਉਂਕਿ ਉਹ ਕੈਡਰ ਬੇਸ ਪਾਰਟੀ ਹੈ ਜੀ, ਉਹਨਾਂ ਦੇ ਕੋਲ ਪੱਕੀ ਵੋਟ ਵੀ ਹੈਗੀ ਆ, ਜਾਣੀ ਉਹਨਾਂ ਦੀ ਵੋਟ ਜਦੋਂ ਟੁੱਟੀ ਉਹ ਬੇਅਦਬੀ ਮਾਮਲੇ ਤੋਂ ਬਾਅਦ ਟੁੱਟੀ, ਪਰ ਉਸ ਤੋਂ ਬਾਅਦ ਵੋਟ ਕੁਛ ਪਰਸੈਂਟੇਜ ਜੁੜੀ ਦੁਬਾਰਾ ਜੁੜੀ, ਜਿਵੇਂ ਸਾਹਿਬ ਦੀ ਸੀਟ ਹੈ ਉਹ ਲਗਾਤਾਰ ਉਹ ਜਿੱਤ ਜਾਣੀ, ਉਹਨਾਂ ਨੇ ਜਲਾਲਾਬਾਦ ਸੀਟ ਜਿੱਤ ਜਾਣੀ, ਜਾਣੀ ਮਾਲਵਾ ਤੇ ਮਾਝਾ ਦੁਆਬਾ ਮਿਲਾ ਕੇ ਜਾਣੀ ਇਸ ਵਾਰ ਵਿਰੋਧੀ ਧਿਰ ਦੇ ਵਿੱਚ ਅਕਾਲੀ ਦਲ ਆ ਸਕਦਾ।
ਆਲਰਾਈਟ, ਸੋ ਤੁਸੀਂ ਟੋਟਲੀ ਡਿਫਰੈਂਟ ਹੈ ਜਿਹੜਾ ਇਸ ਸਮੇਂ ਆਪਣੇ ਸਰਵੇ ਦੇ ਦਿੱਤੇ ਨੇ, ਜਿਹੜੇ ਸਰਵੇ ਚੱਲ ਵੀ ਰਹੇ ਨੇ ਉਹਨਾਂ ਤੋਂ ਟੋਟਲੀ ਇਹ ਵੱਖਰਾ ਹੈ ਕਿ ਆਪ ਸਭ ਤੋਂ ਜ਼ਿਆਦਾ ਸੀਟਾਂ ਜਿੱਤੇਗੀ, ਅਕਾਲੀ ਦਲ 2 ਨੰਬਰ 'ਤੇ ਰਹਿਣਗੇ, ਕਾਂਗਰਸ 3 ਦੇ ਉੱਤੇ, ਬੀਜੇਪੀ ਅਤੇ ਹੋਰ ਆ ਕਿਤੇ ਕਿਤੇ ਆਪਣਾ ਖਾਤਾ ਖੋਲ੍ਹ ਸਕਦੇ ਨੇ, ਲੱਖਾ ਸਿਧਾਣਾ ਆਪਣੀ ਸੰਯੁਕਤ ਸਮਾਜ ਮੋਰਚੇ ਦਾ ਖਾਤਾ ਖੋਲ੍ਹ ਸਕਦੇ ਨੇ, ਔਰ ਸਿਮਰਜੀਤ ਸਿੰਘ ਮਾਨ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸ ਵਾਰ ਖਾਤਾ ਖੋਲ੍ਹ ਸਕਦੇ ਨੇ, ਅਤੇ ਇਹ ਤੋਂ ਇਲਾਵਾ ਸਿਮਰਜੀਤ ਬੈਂਸ ਇਹ ਭਰਾ ਆਪਣਾ ਰੱਖ ਸਕਦੇ ਨੇ, ਕੈਪਟਨ ਜਿੱਤ ਸਕਦੇ ਨੇ ਕਿ ਨਹੀਂ?
ਕੈਪਟਨ ਸਾਹਿਬ ਆਪਣੀ ਸੀਟ ਜੇ ਜਿੱਤ ਵੀ ਸਕਦੇ ਨੇ ਤਾਂ ਬਹੁਤ ਘੱਟ ਫਰਕ ਦੇ ਨਾਲ ਜਿੱਤਣਗੇ ਜੀ,
ਕਿਉਂਕਿ
ਕੈਪਟਨ ਸਾਹਿਬ ਨੂੰ ਆਪਣੀ ਸੀਟ ਜਿੱਤਣੀ ਵੀ ਪਊਗੀ। ਮੈਂ ਪਹਿਲਾਂ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਆਪਣਾ ਜਿਹੜਾ ਹਲਕਾ ਹੁੰਦਾ ਉਹ ਵੀ ਸੀਐਮ ਸਿਟੀ ਔਰ ਸੀਐਮ ਦਾ ਆਪਣਾ ਹਲਕਾ, ਉੱਥੇ ਉਹਨਾਂ ਨੇ ਪੱਕੇ ਬੰਦੇ ਨਾਲ ਜੁੜੇ ਵੀ ਹੁੰਦੇ, ਉਹਨਾਂ ਦੇ ਜਿਹੜੇ ਨਿੱਜੀ ਤੌਰ ਤੇ ਕਰਵਾਏ ਹੁੰਦੇ ਆ, ਤਾਂ ਉਹ ਚੀਜ਼ ਦਾ ਬੈਨੀਫਿਟ ਹਮੇਸ਼ਾ ਹੀ ਹਰ ਲੀਡਰ ਨੂੰ ਮਿਲ ਜਾਂਦਾ ਹੁੰਦਾ। ਜੇ ਜਲਾਲਾਬਾਦ ਤੋਂ ਸੁਖਬੀਰ ਜਿੱਤ ਰਹੇ ਨੇ ਤਾਂ ਉਹਦੀ ਵਜ੍ਹਾ ਵੀ ਉਹੀ ਹੈ।
ਠੀਕ ਹੈ ਜੀ, ਔਰ ਇੱਕ ਕਾਲਰ ਆਪਾਂ ਹੋਰ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਇਹਨਾਂ ਦੀ ਲਾਈਨ ਹੈ ਜਿਹੜੀ ਡ੍ਰੌਪ ਹੋ ਚੁੱਕੀ ਹੈ ਜੀ। ਰਵੀ ਜੀ ਕੀ ਕਹਿ ਰਹੇ
ਸੀ?
ਅੱਛਾ ਅੱਛਾ, ਹਾਂਜੀ ਹਾਂਜੀ
ਹਾਂਜੀ, ਚਲੋ ਜੇ ਅਕਾਲੀ ਦੂਜੇ ਨੰਬਰ ਤੇ ਵੀ ਰਹਿ ਜਾਣਗੇ ਨਾ ਤਾਂ ਸਰਕਾਰ ਤਾਂ ਇਹਨਾਂ ਦੀ ਬਣੂਗੀ,
ਅਕਾਲੀਆਂ ਦੀ,
ਬਿਲਕੁਲ। ਇਹਨਾਂ ਨੇ ਤੁਹਾਨੂੰ ਪਤਾ ਵੀ ਕਿਵੇਂ ਨਾਲ ਆਪਦੇ ਜੋ ਬਹੁਤ ਗਿਣਤੀ ਕਰ ਲੈਣੀ ਆ, ਕਿਸੇ ਚ ਹਿੰਮਤ ਨੀ ਹੈ ਕਿਸੇ ਪਾਰਟੀ ਚ,
ਯਾਨੀ ਪੈਸੇ ਦੇ ਕੇ ਹੋਰ ਪੱਟ ਸਕਦੇ ਨੇ ਦੂਜੇ
ਬੰਦੇ ਜੋੜ ਸਕਣ। ਅਕਾਲੀ ਇਹਦੇ ਵਿੱਚ ਮਾਹਰ ਨੇ ਔਰ ਇਹਨੇ ਕੋਈ ਤਾਕਤ ਵੀ ਹੈ
ਜੀ,
ਬੀਜੇਪੀ ਤਾਂ ਪੱਕੀ ਹੋਈ ਇੱਧਰ
ਜੀ। ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਧੰਨਵਾਦ। ਤੇ ਬਾਈ ਜੀ, ਅੰਤ ਵਿੱਚ ਕੁਝ ਕਹਿਣਾ ਚਾਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ?
ਹਾਂਜੀ ਬਿਲਕੁਲ, ਮੈਂ ਕਹਿਣਾ ਚਾਹੁੰਦਾ ਜੀ, ਰਵੀ ਜੀ ਨੇ ਜੋ ਦੱਸਿਆ, ਚਲੋ ਵਿਚਾਰ ਆਪਾਂ ਆਪਣੇ ਹੁੰਦੇ ਸਾਰਿਆਂ ਦੇ, ਹੁਣ ਇਹਨਾਂ ਨੇ ਕਿਹਾ ਵੀ ਕਾਂਗਰਸ ਬੀਜੇਪੀ ਨੇ ਬਦਲ ਰਹੂਗੀ, ਤੇ ਮੇਰਾ ਕੰਮ ਵਿਚਾਰ ਉਲਟਾ ਹੈ। ਮੈਂ ਇਹ ਕਹਿੰਦਾ ਵੀ ਅਕਾਲੀ ਬੀਜੇ ਨੇ ਬਦਲ ਰਹਿਣਗੇ ਸਰਕਾਰ, ਮੈਂ ਕਹਿੰਦਾ ਵੀ ਉਮੀਦ ਨੀ ਹੈ ਕਿਸੇ ਦੀ ਬਣੇਗੀ ਇੱਕ ਦੀ। ਮੈਂ ਤੁਹਾਨੂੰ ਪਹਿਲਾਂ ਜਿਹਦੇ ਕੈਪਟਨ ਨੇ ਅਸ਼ੀਰਵਾਦ ਦਿੱਤਾ ਸੀਗਾ ਆਪਣਾ ਵੀਕਐਂਡ ਸੀ ਉਹਦੇ, ਮੈਂ ਤੁਹਾਨੂੰ ਰਾਈਟ ਵੇ ਫੋਨ ਕੀਤਾ ਸੀਗਾ, ਮਖਾ ਜਗਦੀਸ਼ ਜੀ ਕੈਪਟਨ ਅਸ਼ੀਰਵਾਦ ਦੇ ਗਏ, ਤੁਸੀਂ ਕਿਹਾ ਇਹ ਕਿਹੋ ਜਿਹਾ ਮਖਿਆ, ਹਾਂਜੀ ਪਰ ਮੈਂ ਉਦੇ ਕਹਿੰਦਾ ਤੁਹਾਨੂੰ ਮਖਾ ਸਰਕਾਰ ਕਲੀਅਰ ਬਣੇਗੀ, ਇੱਕ ਬਣੇਗੀ ਆਪ ਦੀ ਤੇ ਕਾਂਗਰਸ ਦੀ।
ਅੱਛਾ,
ਤੇ ਜਦੋਂ ਇਹਨਾਂ ਦੀ ਸਰਕਾਰ ਬਣੇਗੀ, ਇੱਕ ਇੱਕ ਗੱਲ ਨਾਲ ਸਹਿਮਤ ਹੈ ਰਵੀ ਜੀ ਨੇ ਕਿ ਅਕਾਲੀ ਫਿਰ ਵਿਰੋਧੀ ਦਲ ਚ ਆਉਣਗੇ ਰਹਿਣਗੇ ਤੀਜੇ ਨੰਬਰ, ਇਹ ਨਿਰਣੇ ਸੀਗਾ। ਬਾਕੀ ਜਿਹੜੇ ਬਾਈ ਜੀ ਨੇ ਕਿਹਾ ਵੀ ਅਕਾਲੀ ਸਰਕਾਰ ਬਣਾਉਣਗੇ, ਮੇਰਾ ਮੈਨੂੰ ਨੀ ਖਿਆਲ ਬਾਈ ਜੀ ਨੇ ਜਾਂ ਤਾਂ ਮੇਰਾ ਖਿਆਲ ਖੱਟਣ ਦੀ ਸਪੋਰਟ ਭਾਵੇਂ ਰਹਿਣ ਦੀ ਲੈ ਕੇ ਬਣਾ ਲਵੇ ਅਕਾਲੀ ਸਰਕਾਰ ਪੰਜਾਬ ਦੇ ਵਿੱਚ, ਏਦਾਂ ਨੀ ਬਣਦੀ ਹੁੰਦੀ ਜਿਵੇਂ ਬਾਈ ਜੀ ਨੇ
ਜਿਹੜੀ
ਸ਼ਾਦੀ ਸੀਟ ਆ ਕਰੈਕੋਟ ਵਾਲੀ, ਅਮਰ ਸਿੰਘ ਉੱਥੇ ਮੌਜੂਦਾ ਐਮ ਪੀ ਆ, ਉਹਦਾ ਬੇਟਾ ਉੱਥੋਂ ਹੈਗਾ ਐਮ ਐਲ ਏ ਹੁਣ ਲੜ ਰਿਹਾ ਵਾ, ਉਹ ਸੀਟ ਪੱਕੀ ਆ ਜੀ, ਦਿੱਤੀ ਗੱਡੀ ਆ ਉਹਦਾ, ਕਿਉਂਕਿ ਉੱਥੇ ਰਣਜੀਤ ਸਿੰਘ ਤਲਵੰਡੀ ਭਾਜਪਾ ਚਲਿਆ ਗਿਆ ਤੇ ਬਾਜਪਾ ਦਾ ਬੰਦਾ ਖੜਾ ਅਕਾਲੀ ਸਪੋਰਟ ਕਰ ਰਹੇ ਆ, ਉਹ ਹਾਕਮ ਸਿੰਘ ਉਹਨਾਂ ਦੀ ਹੈਗਾ ਆਪ ਵਾਲਾ ਬੰਦਾ, ਤੇ ਉਹਦੇ ਚ ਉਹਦਾ ਪਲੜਾ ਬਹੁਤ ਜ਼ਿਆਦਾ ਭਾਰੀ ਆ, ਕਿਉਂਕਿ ਜਿਹੜੇ ਮੇਰੇ ਸਾਡੇ ਬੰਦੇ ਆ ਰਣਜੀਤ ਨਾਲ ਜੁੜੇ ਸੀ, ਉਹ ਆਪ ਇੱਕ ਹੀ ਬੂਥ ਲਾਉਣ ਜਾ ਕੇ ਅੱਗੇ ਅਕਾਲੀਆਂ ਦਾ ਬੂਥ ਅੱਡ ਹੁੰਦਾ, ਸਾਡੇ ਕਾਂਗਰਸ ਦਾ ਅੱਡ ਹੁੰਦਾ, ਮਿੰਨਤਾਂ ਕਰਦੇ ਬਾਈ ਜੀ, ਕਹਿੰਦੇ ਬਾਈ ਜੀ ਕਹਿੰਦੇ ਆਪਾਂ ਬੂਥ ਇਕੱਠਾ ਇਕੱਠਾ ਲਾ ਲਈਏ, ਅੱਗੇ ਤਾਂ ਝੰਡਾ ਤੁਸੀਂ ਚੱਕਦੇ ਹੁੰਦੇ ਭਾਈ
ਜੀ। ਰਵੀ ਜੀ ਧੰਨਵਾਦ, ਤੇ ਬਾਕੀ ਕੱਲ ਨੂੰ ਗੱਲਬਾਤ ਕਰਦੇ ਆ
ਜੀ, ਬਹੁਤ ਧੰਨਵਾਦ ਗਰੇਵਾਲ ਸਾਹਿਬ, ਸ਼ੁਕਰੀਆ ਜੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਪੰਜਾਬ 'ਚ ਜਿਹੜੀਆਂ ਚੋਣਾਂ ਉਹ ਖਤਮ ਹੋ ਚੁੱਕੀਆਂ, ਬਾਕੀ ਯੂਪੀ ਅਤੇ ਹੋਰਾਂ ਥਾਵਾਂ ਦੇ ਉੱਤੇ ਜਿਹੜੀਆਂ ਵੋਟਾਂ ਨੇ ਉਹ ਪੈ ਰਹੀਆਂ ਨੇ। 7 ਮਾਰਚ ਤੋਂ ਬਾਅਦ ਇਹ ਵੋਟਾਂ 5 ਸੂਬਿਆਂ ਦੀਆਂ ਮੁਕੰਮਲ ਹੋਣੀਆਂ ਨੇ, ਉਦੋਂ ਬਾਅਦ ਫਿਰ ਐਗਜ਼ਿਟ ਪੋਲਾਂ ਦੇ ਅਤੇ ਹੋਰ ਸਰਵੇ ਆਉਣੇਗੇ, ਅਤੇ ਫਿਰ 13 ਤਰੀਕ ਨੂੰ ਰਿਜ਼ਲਟ ਆਵੇਗਾ, 13 ਤਰੀਕ ਨੂੰ ਪਤਾ ਲੱਗੇਗਾ ਕੌਣ ਜਿੱਤਿਆ ਕੌਣ ਹਾਰਿਆ। ਖੰਨਾ ਲਾਅ ਆਫਿਸ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਖੰਨਾ ਲਾਅ ਆਫਿਸ ਦਾ ਨੰਬਰ ਹੈ 905-861-8888, 905-861-8888। ਅਤੇ ਜਸਵਿੰਦਰ ਸੇਖੋਂ ਦਾ ਮੈਂ ਨੰਬਰ ਦੇਣਾ ਚਾਹਾਂਗਾ, ਜਿਹੜੇ ਕਿ ਰਿਐਲਟਰ ਨੇ, ਵਿੰਡਜ਼ਰ ਏਰੀਏ ਦੇ ਵਿੱਚ ਇਹ ਕੰਮ ਕਰਦੇ ਨੇ, ਇੱਥੇ ਹੀ ਰਹਿੰਦੇ ਨੇ ਬੜੇ ਲੰਬੇ ਸਮੇਂ ਤੋਂ, ਵਿੰਡਜ਼ਰ ਏਰੀਏ ਦੇ ਵਿੱਚ ਇਹਨਾਂ ਦੀ ਸਪੈਸ਼ਲਟੀ ਹੈ। ਸੋ ਇਹਨਾਂ ਨੰਬਰ 519-981-1579, 519-981-1579, 519-981-1579 ਇਹਨਾਂ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਕਾਲ ਕਰ ਲੈਣੀ, ਵਿੰਡਜ਼ਰ ਏਰੀਏ 'ਚ ਕੋਈ ਪ੍ਰੋਪਰਟੀ ਖਰੀਦਣੀ ਹੈ, ਵਿੰਡਜ਼ਰ ਏਰੀਏ ਦੇ ਵਿੱਚ ਤੁਸੀਂ ਕੋਈ ਘਰ ਵੇਚਣਾ ਜਾਂ ਖਰੀਦਣਾ ਹੈ, ਤਾਂ ਜਸਵਿੰਦਰ ਸੇਖੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 519-981-1579 ਇਹਨਾਂ ਦਾ ਨੰਬਰ ਹੈ। ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਸਿੰਘ ਹੋਣਾ ਨੇ ਸਾਨੂੰ ਜੁਆਇਨ ਕੀਤਾ, ਇਹਨਾਂ ਦਾ ਨੰਬਰ ਨੋਟ ਕਰ ਲਓ, 204-558-9750। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਲਈ 204-558-9750, ਡਰੇਕ ਇਮੀਗ੍ਰੇਸ਼ਨ 204-558-9750 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੰਡੇ ਵਾਲੇ ਦਿਨ ਸਾਡਾ ਓਪਨ ਹਾਊਸ ਸੀਗਾ, ਅਸੀਂ ਓਪਨ ਹਾਊਸ ਰੱਖਿਆ ਸੀਗਾ, ਅਤੇ ਅਸੀਂ ਓਪਨ ਹਾਊਸ ਆਪਣਾ ਐਡਮਿੰਟਨ ਦੇ ਕੁਝ ਟਾਊਨ ਹਾਊਸ ਸੀਗੇ ਜਿਹੜੇ ਮੈਂ ਸੈੱਲ ਕਰ ਰਿਹਾ ਸੀ, ਵਨ ਆਫ ਦਾ ਬੈਸਟ ਡੀਲ ਅਸੀਂ ਤੁਹਾਨੂੰ ਦੇ ਰਹੇ ਸੀ ਔਰ ਕਾਫੀ ਸਕਸੈਸਫੁਲ ਰਿਹਾ, ਔਰ 2 ਯੂਨਿਟ ਸਟਿਲ ਮੇਰੇ ਪਾਸ ਅਵੇਲੇਬਲ ਨੇ। ਅਗਰ ਤੁਸੀਂ ਸਟਿਲ ਸੋਚ ਰਹੇ ਹੋ ਕਿ ਤੁਸੀਂ ਇੱਕ ਐਸੀ ਥਾਂ ਦੇ ਉੱਤੇ ਜਿਹੜੀ ਲੋਕੇਸ਼ਨ ਦੀ ਗੱਲ ਕਰਦੇ ਹਾਂ, ਸੋ ਇਸ ਦੇ ਉੱਤੇ ਮੈਂ ਕਹਿ ਸਕਦਾ ਕਿ ਇਹ ਇੱਕ ਐਸੀ ਲੋਕੇਸ਼ਨ ਆ ਜਿਹਨੂੰ ਅਸੀਂ AAA ਲੋਕੇਸ਼ਨ, A1 ਲੋਕੇਸ਼ਨ ਕਹਿ ਦਈਏ, ਕਿ ਜਿਹਦੇ 'ਤੇ ਵਾਕ ਸਕੋਰ ਆ ਜਿਹੜਾ ਉਹ ਪੂਰਾ ਹਾਈ ਹੈ, ਔਰ ਹਰ ਚੀਜ਼ ਵਾਕਿੰਗ ਡਿਸਟੈਂਸ ਦੇ ਉੱਤੇ ਆ। ਯੂਨੀਵਰਸਿਟੀ ਨੂੰ ਜਾਣਾ ਬੱਚਿਆਂ ਨੇ, ਜਾਂ ਫਿਰ ਤੁਸੀਂ ਉੱਥੇ ਕੰਮ ਕਾਰ ਦੇ ਉੱਤੇ ਜਾਣਾ ਆ, ਇਹ ਤੋਂ ਇਲਾਵਾ ਤੁਸੀਂ ਆਸੇ ਪਾਸੇ ਗਰੋਸਰੀ ਕਰਨੀ ਆ, ਸ਼ੋਪਿੰਗ ਕਰਨੀ ਆ, ਪਾਰਕ ਜਾਣਾ ਆ, ਅਤੇ ਵੱਡੇ ਖੁੱਲ੍ਹੇ ਘਰ ਨੇ ਇੱਥੇ ਸਾਰੇ, ਜਿੱਥੇ ਟਾਊਨ ਹਾਊਸ ਦੀ ਸਬ ਡਿਵੀਜ਼ਨ ਹੈ, ਸਾਰੇ $multi-million ਦੇ ਸਟੇਟ ਹੋਮਸ ਨੇ, ਅਤੇ ਬਾਕੀ ਇਨਸੈਂਟਿਵ ਤੁਹਾਨੂੰ ਬਿਲਕੁਲ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਦਿੱਤੇ ਜਾ ਰਹੇ ਨੇ। ਦੇਖੋ ਇਸ ਸਾਲ ਦੇ ਐਂਡ 'ਤੇ ਇਹ ਘਰ ਕਲੋਜ਼ ਹੋਣੇ ਨੇ। ਯੈਸ, ਇੱਕ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੀ ਦੀ ਕਲੋਜ਼ਿੰਗ ਹੈ ਇਸੇ ਸਾਲ ਹੈ, ਤੁਸੀਂ ਲੰਮੀ ਕਲੋਜ਼ਿੰਗ ਭਾਲਦੇ ਹੋ, ਸੋ ਲੰਮੀ ਕਲੋਜ਼ਿੰਗ ਵਾਲੇ ਵੀ ਅਸੀਂ ਰਿਲੀਜ਼ ਕਰਾਂਗੇ, ਪਰ ਉਹਦੀ ਪ੍ਰਾਈਸ ਤੁਸੀਂ ਵਾਧੂ ਕਿਉਂ ਪੇ ਕਰਨੀ ਆ? ਇਹ ਪ੍ਰੋਪਰਟੀ ਦੇ ਵਿੱਚ ਇਨਸੈਂਟਿਵ ਇੰਨੇ ਦਿੱਤੇ ਗਏ ਨੇ। ਦੇਖੋ 2 ਸਾਲ ਇਹਦੀ ਪ੍ਰੋਪਰਟੀ ਮੈਨੇਜਮੈਂਟ ਸਰਵਿਸ ਭਾਵ ਇਹਨੂੰ ਰੈਂਟ 'ਤੇ ਚੜ੍ਹਾ ਕੇ ਦੇਣਾ ਤੁਹਾਡੇ ਲਈ, ਅਤੇ ਟੈਨੈਂਟ ਲੱਭਣਾ, ਟੈਨੈਂਟ ਨਾਲ ਐਗਰੀਮੈਂਟ ਕਰਨਾ ਅਤੇ ਤੁਹਾਨੂੰ ਉਹਦੇ ਚੈੱਕ ਮੁਹੱਈਆ ਕਰਾਉਣੇ, ਅਤੇ ਇਹ ਤੋਂ ਇਲਾਵਾ ਫਿਰ 2 ਸਾਲ ਦਾ ਪ੍ਰੋਪਰਟੀ ਟੈਕਸ ਪੇ ਕਰਨਾ, 2 ਸਾਲ ਦਾ ਪ੍ਰੋਪਰਟੀ ਇੰਸ਼ੋਰੈਂਸ ਤੁਹਾਡਾ ਪੇ ਕਰਨਾ, 2 ਸਾਲ ਦੀ ਕੋਈ ਵੀ ਮੇਨਟੇਨੈਂਸ ਹੋਵੇ ਉਹ ਪੇ ਕਰਨੀ, ਸਾਰੇ ਅਪਲਾਇੰਸਿਸ ਇੰਕਲੂਡ ਕਰਨੇ, ਔਰ 9 ਫੁੱਟ ਸੀਲਿੰਗ, ਕੁਆਰਟਸ ਕਾਊਂਟਰ ਟੋਪ, ਪੋਟ ਲਾਈਟਸ ਅਤੇ ਹੋਰ ਇੰਨੇ ਇਨਸੈਂਟਿਵ ਤੁਹਾਨੂੰ ਦੇਣੇ। 1570 ਸਕੇਅਰ ਫੁੱਟ ਦੇ ਇਹ ਟਾਊਨ ਹਾਊਸ ਨੇ, 2 ਬੈਡਰੂਮ, 3 ਬੈਡਰੂਮ, 2.5 ਬਾਥਰੂਮ, 2 ਕਾਰਾਂ ਦਾ ਗਰਾਜ, ਔਰ ਬਿਲਕੁਲ AAA ਲੋਕੇਸ਼ਨ ਦੇ ਉੱਤੇ, ਟ੍ਰਾਂਜ਼ਿਟ ਹੱਬ ਹੈ ਜਿਹੜੀ ਉਹ ਵਾਕਿੰਗ ਡਿਸਟੈਂਸ ਦੇ ਉੱਤੇ। ਸੋ ਗੱਲ ਕੀ, ਇਹ ਕਮਾਲ ਦੀ ਲੋਕੇਸ਼ਨ ਹੈ। ਯੂਨੀਵਰਸਿਟੀ ਅਲਬਰਟਾ ਨੂੰ ਜਾਣਾ, ਬੱਸ ਚੜੋ ਰਾਈਟ ਵੇ ਯੂਨੀਵਰਸਿਟੀ ਅਲਬਰਟਾ ਪਹੁੰਚੋਗੇ, ਕਿੰਗ ਯੂਨੀਵਰਸਿਟੀ ਕਿਸ ਨੇ ਜਾਣਾ, ਕਿੰਗ ਯੂਨੀਵਰਸਿਟੀ ਪਹੁੰਚੋਗੇ, ਔਇਲ ਰਿਫਾਈਨਰੀ ਦੇ ਹੈੱਡ ਆਫਿਸ ਨੂੰ ਜਾਣਾ ਹੈ, ਉੱਥੇ ਜਿਹੜੀਆਂ ਜੋਬਸ ਨੇ ਉੱਧਰ ਨੂੰ ਜਾਣਾ, ਜਾਂ ਸ਼ੇਰਵੁੱਡ ਪਾਰਕ ਤੋਂ ਤੁਸੀਂ ਔਇਲ ਰਿਫਾਈਨਰੀ ਵੱਲ ਨੂੰ ਜਾਣਾ ਹੈ, ਉਹ ਸਭ ਕੁਛ ਸੈਂਟਰ ਦੇ ਵਿੱਚ। ਔਰ ਜਿਹੜਾ ਇਹ ਟਾਊਨ ਹਾਊਸ ਨੇ ਐਡਮਿੰਟਨ ਦੇ ਸ਼ਹਿਰ ਤੋਂ ਬਾਹਰ ਹਟ ਕੇ ਨਹੀਂ ਗਏ, ਤੁਸੀਂ ਕਹਿ ਦੀ ਅਸੀਂ ਇਹ ਨਾਲ ਲਈ ਸ਼ਹਿਰ ਦੇ ਵਿੱਚ ਹੈ, ਦੂਰ ਹੈ, ਸ਼ਹਿਰ ਦੇ ਸੈਂਟਰ ਦੇ ਵਿੱਚ ਇਹ ਟਾਊਨ ਹਾਊਸ ਨੇ। ਲੋਕੇਸ਼ਨ ਲੋਕੇਸ਼ਨ ਲੋਕੇਸ਼ਨ, ਇਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਅੱਜ ਹੀ ਮੇਰੇ ਨਾਲ ਸੰਪਰਕ ਕਰ ਲਵੋ, 416-970-5005। ਅੱਜ ਵੀ ਮੈਂ ਆਫਿਸ ਦੇ ਵਿੱਚ ਹੋਣਾ, ਕੱਲ੍ਹ ਨੂੰ ਤਾਂ ਹੋਣਾ ਹੀ ਹੋਣਾ ਆ, ਸੋ ਅੱਜ ਵੀ ਮੈਨੂੰ ਤੁਸੀਂ ਆਫਿਸ ਆ ਕੇ ਮਿਲ ਸਕਦੇ ਹੋ, 416-970-5005, 4169705005। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਆਪਣਾ ਫੈਮਿਲੀ ਡੇ ਇੰਜੋਏ ਕਰ ਰਹੇ ਹੋਵੋਗੇ। ਆਫਰ ਇੱਕ ਹਰਭਜਨ ਮਾਨ ਦਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ।
ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਪੈਣਾ ਰਲ ਕੇ, ਜੋ ਪਾਣੀ ਅੱਜ ਪੱਤਣਾ ਲੰਘ ਗਿਆ ਉਹਨੇ ਫੇਰ ਨਹੀਂ ਆਉਣਾ ਪਲ ਕੇ। ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ, ਬਾਬਲ ਹੁੰਦਿਆਂ ਬੇਪਰਵਾਈਆਂ ਓਏ ਰੱਬ ਯਾਦ ਨਾ ਰਹਿੰਦਾ।
ਵੰਡਰਫੁਲ ਵੰਡਰਫੁਲ ਵੈਰੀ ਨੋਟਿਡ ਡਾਊਨ।
ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ, ਬਾਬਲ ਹੁੰਦਿਆਂ ਬੇਪਰਵਾਈਆਂ ਚੜੀ ਜਵਾਨੀ ਤੇ ਚੰਨ ਚੜਿਆ ਹੋਏ ਕਦੇ ਨਾ ਗੁੱਜੇ ਰਹਿੰਦੇ, ਹੁਸਨ ਹੱਟਾਂ ਤੇ ਮੁੱਲ ਨਾ ਮਿਲਦੇ ਹੋਏ ਦੁਨੀਆ ਵਾਲੇ ਕਹਿੰਦੇ। ਚੜੀ ਜਵਾਨੀ ਤੇ ਚੰਨ ਚੜਿਆ ਹੋਏ ਕਦੇ ਨਾ ਗੁੱਜੇ, ਹੁਸਨ ਹੱਟਾਂ ਤੇ ਮੁੱਲ ਨਾ ਮਿਲਦੇ। ਕਿਸ ਦੇ ਲੇਖੀ ਕੀ ਲਿਖ ਦਿੰਦਾ ਓ ਕੀ ਬੁਲਬੁਲ ਬੋਲੇ ਓਏ ਸਦਾ ਨਾ ਮੌਜ ਬਹਾਰਾਂ ਸਦਾ ਨਾ ਰਹਿੰਦੀ ਚੜੀ ਜਵਾਨੀ ਓਏ ਸਦਾ ਨਾ ਮਹਿਫਲ ਯਾਰਾਂ ਸਦਾ ਨਾ ਬਾਗੀ ਬੁਲਬੁਲ ਬੋਲੇ ਓਏ ਸਦਾ ਨਾ ਮੌਜ ਸਦਾ ਨਾ ਰਹਿੰਦੀ ਚੜੀ ਜਵਾਨੀ ਓਏ ਸਦਾ ਨਾ ਮਹਿਫਲ
ਸਮੇਂ ਸਮੇਂ ਸਮਾਪਤੀ ਵੱਲ ਹੈ। ਇੱਕ ਵਾਰ ਫਿਰ ਤੋਂ ਤੁਹਾਨੂੰ ਜਿੱਥੇ ਅਸੀਂ ਇੰਟਰਨੈਸ਼ਨਲ ਲੈਂਗੁਏਜ ਡੇ ਦੀ ਮੁਬਾਰਕਬਾਦ ਆਖਦੇ ਹਾਂ, ਉਸ ਦੇ ਨਾਲ ਨਾਲ ਤੁਹਾਨੂੰ ਫੈਮਿਲੀ ਡੇ ਦੀਆਂ ਵੀ ਸ਼ੁਭ ਇੱਛਾਵਾਂ ਦਿੰਦੇ ਹਾਂ ਕਿ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ। ਔਰ ਸਾਡੇ ਇਸ ਪ੍ਰੋਗਰਾਮ ਦਾ ਸਮਾਂ 8 ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈ। ਔਰ ਸਾਡੇ ਇਸ ਪ੍ਰੋਗਰਾਮ ਨੂੰ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ 905-452-0000, ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ 647-409-7501, ਹਰੀਸ਼ ਵਰਮਾ ਆਯੁਰਵੈਦਿਕ ਅਤੇ ਮਾਹਰ 416-804-1500 ਇਹਨਾਂ ਦਾ ਨੰਬਰ ਹੈ। ਸੋ ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਆਓ ਹੁਣ ਦੁਆਵਾਂ ਕਰੀਏ ਕਿ ਜਿਹੜਾ ਇਸ ਸਮੇਂ ਰੂਸ ਐਂਡ ਯੂਕਰੇਨ ਦੇ ਉੱਤੇ ਲੜਾਈ ਦੇ ਬੱਦਲ ਹੈ ਉਹ ਮੰਡਰਾ ਰਹੇ ਨੇ। ਅੱਜ ਜੋ ਬਾਈਡਨ ਅਤੇ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਇਹ ਬੱਦਲ ਹੈ ਟਲ ਜਾਣ। ਰੂਸ ਨੇ ਯੂਕਰੇਨ ਨੂੰ ਤਿੰਨਾਂ ਪਾਸਿਆਂ ਤੋਂ ਇਸ ਸਮੇਂ ਘੇਰਿਆ ਹੋਇਆ ਅਤੇ ਕਿਸੇ ਵੀ ਸਮੇਂ ਜਿਹੜੀ ਲੜਾਈ ਹੈ ਉਹ ਲੱਗ ਸਕਦੀ ਹੈ। ਸੋ ਸਮਾਂ ਸਮਾਪਤ ਹੈ, ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਖੁਸ਼ੀਓ ਪਰ ਲਿਮਿਟ, ਔਰ ਫਨ ਕੀ ਸਪੀਡ ਅਗਰ ਕਮ ਹੋ ਤੋ ਸਭ ਕੁਛ ਹੈ ਬੋਰਿੰਗ, ਔਰ ਐਸਾ ਹੀ ਹੈ ਕੁਛ ਆਪਕੇ ਇੰਟਰਨੈਟ ਕੇ ਸਾਥ। ਮਗਰ ਅਬ ਨਾ ਲਿਮਿਟ ਕੀ ਫਿਕਰ ਔਰ ਨਾ ਹੀ ਸਪੀਡ ਕਾ ਗਮ, buzzmax.ca ਕੇ ਸਾਥ। ਜੀ ਹਾਂ, ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਯਾ ਹੋਮ ਫੋਨ ਕੇ ਸਾਥ ਬੰਡਲ ਆਫਰ ਕੇ ਮਜ਼ੇ ਉਡਾਈਏ, ਵੋ ਵੀ ਅਨਬਿਲੀਵੇਬਲ ਪ੍ਰਾਈਸ ਮੇ, ਨੋ ਕੰਟ੍ਰੈਕਟ, ਨੋ ਕ੍ਰੈਡਿਟ ਚੈੱਕ, ਯਾਨੀ ਮੈਕਸ ਸਪੀਡ ਅਨਲਿਮਿਟਿਡ ਫਨ ਕੇ ਸਾਥ। ਫਾਰ ਡੀਟੇਲਸ ਲੌਗ ਔਨ ਟੂ buzzmax.ca ਔਰ ਕਾਲ 416-800-0900।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ